ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਤ ਪਿਤਾ ਗੁਰ ਕੀ ਭਗਤ, ਸਤ ਤਪ ਗੁਣ ਨਿਗ੍ਰਹਿ, ਕਿਰਪਾ ਸਰਵਰ ਸਬਦ ਹੈ ਅੰਤਰ ਤੀਰਥ ਏਹ। ਮਾਤ ਪਿਤਾ ਗੁਰ ਕੀ ਭਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੇਵਾਂ ਸ਼ਾਮ ਦਾ ਪੰਜ ਪੜ੍ਹਨ ਲੱਗੇ ਹਾਂ, ਸਾਰ ਪਤਾਲੀ ਦੇ ਚੌਥੇ ਅਧਿਆਏ ਦਾ, ਜਿਸ ਚੌਥੇ ਅਧਿਆਏ ਵਿੱਚ ਪੰਡਿਤ ਹਰਦਿਆਲ ਜੀ ਨੇ ਚੰਗੇ ਮਨੁੱਖਾਂ ਦੇ ਲੱਛਣ, ਉੱਤਮ ਪੁਰਖਾਂ ਦੇ ਲੱਛਣ ਦੱਸੇ ਹੈ, ਨਾਲ ਹੋਰ ਵੀ ਬਹੁਤ ਗੁਣਕਾਰੀ ਵਿਚਾਰ ਦੱਸੇ ਹਨ। ਛੇਵਾਂ ਚੌਥੇ ਅਧਿਆਇ ਦਾ ਸ਼ਾਨਦੇ ਦੀ ਵਿਚਾਰ ਕਰੀਏ। ਕਹਿੰਦੇ ਮਾਤ ਪਿਤਾ ਗੁਰ ਕੀ ਭਗਤ, ਆਪਣੀ ਉਤਪਤੀ ਪੈਦਾ ਕਰਨ ਦੇ ਜਿਹੜੇ ਜਨਕ ਆ, ਮਾਤਾ ਪਿਤਾ, ਮਾਂ ਅਤੇ ਬਾਪ, ਅਤੇ ਗੁਰ ਕੀ ਭਗਤ, ਗੁਰ ਕੀ ਕਹੀਏ ਗੁਰੂ ਦੀ ਭਗਤ ਜਿਹੜੀ ਸੇਵਾ ਕਰਨੀ ਹੈ। ਹਾਂਜੀ, ਮਾਤਾ ਪਿਤਾ ਅਤੇ ਗੁਰੂ ਦੀ ਭਗਤੀ ਸੇਵਾ ਕਰਨੀ, ਸੱਤ ਫਿਰ ਸੱਚ ਦੇ ਧਾਰਨੀ ਹੋਣਾ, ਹਮੇਸ਼ਾ ਸੱਚ ਬੋਲਣਾ, ਸੱਚ ਨੂੰ ਗ੍ਰਹਿਣ ਕਰਨਾ, ਤਪ ਤਪੱਸਿਆ ਕਰਨੀ, ਗੁਣ ਜਿਹੜੇ ਦੈਵੀ ਸੰਪਦਾ ਦੈਵੀ ਗੁਣ ਹੈ, ਸਤ ਸੰਤੋਖ ਦਇਆ ਧਰਮ, ਇਹ ਗ੍ਰਹਿ ਮੈਂ ਕਹੀਏ ਵਿਸ਼ੇਸ਼ ਕਰਕੇ ਗ੍ਰਹਿ ਕਹੀਏ ਗ੍ਰਹਿਣ ਕਰਨੇ। ਫਿਰ ਨੇਕ ਗ੍ਰਹਿ ਹੁੰਦਾ ਵਾ ਇੰਦਰੀਆਂ ਦਾ ਦਮਨ ਕਰਨਾ, ਇਹ ਛੇ ਗੁਣ ਕਥਨ ਕੀਤੇ ਆਉਂਦਾ ਨਾ ਗੁਰਬਾਣੀ ਵਿੱਚ ਵੀ, ਸੋ ਗ੍ਰਹਿ ਜੋ ਨਿਗ੍ਰਹ ਕਰੇ, ਸੋ ਗ੍ਰਹਿ ਜੋ ਨਿਗ੍ਰਹ ਕਰੇ, ਭਾਵ ਇੰਦਰੀਆਂ ਦਾ ਦਮਨ ਕਰਨਾ, ਗ੍ਰਹਿ ਹੁੰਦਾ ਇੰਦਰੀਆਂ ਦਾ ਦਮਨ ਕਰਨਾ। ਇਹ ਛੇ ਗੁਣ ਆ, ਮਾਤਾ ਪਿਤਾ, ਗੁਰ ਕੀ ਭਗਤ, ਭਾਵ ਗੁਰੂ ਦੀ ਸੇਵਾ ਦੋ, ਸੱਤ ਤਿੰਨ ਸੱਚ ਬੋਲਣਾ, ਤਪ ਤਪੱਸਿਆ ਚਾਰ, ਅਤੇ ਗੁਣ ਜਿਹੜੇ ਹੈ ਗ੍ਰਹਿਣ ਕਰਨ, ਨਿਗ੍ਰਹਿ ਵਿਸ਼ੇਸ਼ ਕਰਕੇ ਨਿਗ੍ਰਹਿ ਇੰਦਰੀਆਂ ਦਾ ਦਮਨ ਕਰਨ, ਇਹ ਛੇ ਗੁਣ ਹੋ ਜਾਂਦੇ। ਉੱਦਾਂ ਮਾਤਾ ਅੱਡ ਪਾ ਕੇ, ਪਿਤਾ ਅੱਡ ਕਰਕੇ, ਮਾਤਾ ਪਿਤਾ ਦੋ ਅਤੇ ਗੁਰ ਕੀ ਭਗਤ ਦੇਣ, ਸੱਤ ਭਾਈ ਕਹੀਏ ਸੱਜ ਬੋਲਣਾ, ਤਪ ਤਪੱਸਿਆ ਕਰਨੀ, ਇਤਿਹਾਸਿਕ ਜਿਹੜੇ ਗੁਣਾਂ ਦਾ ਵਿਸ਼ੇਸ਼ ਤੌਰ 'ਤੇ ਧਾਰਨ ਕਰਨਾ, ਇੱਦਾਂ ਵੀ ਅਰਥ ਹੋ ਜਾਂਦਾ ਵੀ ਜਿਹੜੇ ਗੁਣ ਦੈਵੀ ਗੁਣ ਆ ਇਹਨਾਂ ਨੂੰ ਨਿਗ੍ਰਹਿ ਕਹੀਏ ਵਿਸ਼ੇਸ਼ ਕਰਕੇ, ਗ੍ਰਹਿ ਕਹੀਏ ਗ੍ਰਹਿਣ ਕਰਨਾ, ਇਹਨਾਂ ਨੂੰ ਧਾਰਨ ਕਰਨਾ। ਕਿਰਪਾ ਸਰਵਰ ਸ਼ਬਦ ਹੈ, ਫਿਰ ਜਿਵੇਂ ਗਰੀਬ ਹੋਵੇ, ਕੋਈ ਬਜ਼ੁਰਗ, ਬੱਚਾ, ਪਸ਼ੂ, ਜੀਵ ਜੰਤੂ ਆਦਿ, ਇਹ ਸਭ 'ਤੇ ਜਿਹੜੀ ਦਇਆ ਕਰਨੀ, ਕਿਰਪਾ ਸਰਵ ਪਰ ਇਹ ਸਤਵਾਂ ਗੁਣ, ਸਾਰਿਆਂ 'ਤੇ ਜਿਹੜੀ ਦਇਆ ਕਰਨੀ ਸ਼ਬਦ ਹੈ, ਇਹ ਜਿਹੜੇ ਹੈ ਕਹਿੰਦੇ ਸ਼ਬਦ ਹੈ, ਸੱਤ ਹੈ, ਸੱਤ ਅੰਦਰੂਨੀ ਜਿਹੜੇ ਤੀਰਥ ਆ, ਇਹ ਅੰਤਰ ਤੀਰਥ, ਇਹ ਅੰਤਰ ਕਹੀਏ ਅੰਦਰ, ਅੰਦਰਲੇ ਇਹ ਤੀਰਥ ਆ, ਇਹ ਕਹੀਏ ਇਹ ਅਤੇ ਤੀਰਥ ਤੀਰਥ, ਇਹ ਤੀਰਥ ਅੰਤਰ ਕਹੀਏ ਅੰਦਰੂਨੀ, ਅੰਦਰਲੇ ਇਹ ਮਨ ਨੂੰ ਸ਼ੁੱਧ ਕਰਨ ਵਾਲੇ ਅੰਦਰਲੇ ਤੀਰਥ ਆ, ਸਾਰਿਆਂ 'ਤੇ ਦਇਆ ਕਰਨੀ, ਮਾਤਾ ਦੀ ਸੇਵਾ ਕਰਨੀ, ਪਿਤਾ ਦੀ ਸੇਵਾ ਕਰਨੀ, ਗੁਰੂ ਦੀ ਸੇਵਾ ਕਰਨੀ, ਸੱਚ ਬੋਲਣਾ, ਤਪ ਕਰਨਾ। ਹਾਂਜੀ, ਫਿਰ ਦੈਵੀ ਸੰਪਦਾ ਸ਼ੁੱਧ ਸ਼ੁਭ ਗੁਣਾਂ ਨੂੰ ਜਿਹੜਾ ਧਾਰਨ ਕਰਨਾ, ਇਹ ਅੰਦਰਲੇ ਤੀਰਥ ਆ, ਇਹ ਉਹ ਤੀਰਥ ਜਿਹੜਾ ਮਨ ਨੂੰ ਸ਼ੁੱਧ ਕਰਨ ਵਾਲਾ, ਇਹ ਤੀਰਥ ਦਾ ਇਸ਼ਨਾਨ ਕਰਨਾ ਚਾਹੀਏ ਤਾਂ ਜੋ ਮਨ ਦੀ ਸ਼ੁੱਧਤਾ ਜਿਹੜੀ ਆ ਉਹ ਹੋ ਹੀ ਰਹੇ। ਜਿਸ ਦੇ ਅੰਦਰ ਇਹ ਸੱਤ ਗੁਣ ਧਾਰਨ ਕੀਤੇ ਹੋਏ ਆ ਉਸਦੇ ਮਨ ਇਹ ਅੰਤਰ ਤੀਰਥ ਹੈ, ਅੰਦਰ ਹੀ ਸੱਤ ਤੀਰਥ ਹਨ, ਇਹ ਮਨ ਸੱਤ ਤੀਰਥ ਹੀ ਹੈ, ਸੱਤ ਤੀਰਥ ਸਮਝ ਲਓ ਦੇ ਅੰਦਰ ਹੀ ਆ, ਜੋ ਉਸ ਮਨੁੱਖ ਨੂੰ ਅੰਦਰੋਂ ਬਾਹਰ ਪਵਿੱਤਰ ਕਰਨ ਵਾਲੇ, ਜਿਹਦੇ ਅੰਦਰ ਇਹ ਸਾਰਾ ਤੀਰਥ ਹੈਗੇ ਹਨ, ਮਾਤਾ ਪਿਤਾ ਦੀ ਸੇਵਾ ਕਰਨੀ, ਗੁਰੂ ਦੀ ਭਗਤੀ ਸੇਵਾ ਕਰਨੀ, ਸੱਚ ਬੋਲਣਾ, ਤਪੱਸਿਆ ਕਰਨੀ, ਦੈਵੀ ਸੰਪਤਾ ਦੈਵੀ ਗੁਣਾਂ ਨੂੰ ਗ੍ਰਹਿਣ ਕਰਨਾ, ਫਿਰ ਨਿਗ੍ਰਹਿ ਕਹੀਏ ਇੰਦਰੀਆਂ ਦਾ ਦਮਨ ਕਰਨਾ ਜਾਂ ਵਿਸ਼ੇਸ਼ ਕਰਕੇ ਗੁਣਾਂ ਨੂੰ ਗ੍ਰਹਿਣ ਕਰਨਾ, ਸਾਰਿਆਂ ਦੇ ਉੱਪਰ ਕਿਰਪਾ ਕਰਨੀ, ਇਹ ਸਤ ਹੈ। ਇੱਦਾਂ ਸੱਤ ਬਣਦੇ ਆ, ਇਹ ਸੱਤ ਜਿਹੜੇ ਆ ਇਹ ਗੁਣ ਆ, ਅਤੇ ਇਹ ਅੰਤਰ ਅੰਦਰ ਹੀ ਅੰਦਰਲਾ ਤੀਰਥ ਆ। ਠੀਕ ਆ, ਮਾਨੋ ਵੀ ਇਹ ਅੰਦਰਲੇ ਤੀਰਥ ਆ, ਜਿੱਦਾਂ ਸਮਝ ਲਓ ਅਰਥ ਵਾਸਤੇ, ਅਤੇ ਇਹ ਜਿਹੜੇ ਅੰਦਰੋਂ ਬਾਹਰ ਮਨੁੱਖ ਨੂੰ ਪਵਿੱਤਰ ਕਰਨ ਵਾਲੇ। ਇੱਕ ਤਾਂ ਬਾਹਰੀ ਤੀਰਥ ਹੁੰਦਾ ਨਾ ਜਿਹੜਾ ਅੰਦਰਲਾ ਸਰੀਰ ਹੀ ਉਤਲਾ ਸਾਫ਼ ਕਰਦਾ ਅਤੇ ਮਨ ਦੀ ਮੈਲ ਨਹੀਂ ਜਾਂਦੀ, ਇਹਦੇ ਨਾਲ ਮਨ ਦੀ ਮੈਲ ਵੀ ਚਲੀ ਜਾਂਦੀ। ਇਹ ਮਹਾਨ ਤੀਰਥ ਆ, ਅੰਦਰਲਾ ਤੀਰਥ ਆ, ਅਤੇ ਜਿਹਦੇ ਅੰਦਰ ਇਹ ਤੀਰਥ ਆ ਉਹ ਅੰਦਰੋਂ ਬਾਹਰੋਂ ਪਵਿੱਤਰ ਆ। ਕਬਿੱਤ ਸੀਤਲ ਸੁਗੰਧ ਮੰਦ ਭੂਖ ਨ ਪ੍ਰਭੰਜਨ ਕੋ। ਹੁਣ ਅੱਗੇ ਕਬਿੱਤ ਦੇ ਰਾਹੀਂ ਜਿਹੜੀ ਹੈ ਸਾਨੂੰ ਸਿੱਖਿਆ ਦੇ ਰਹੇ ਹੈ, ਸੀਤਲ ਕਹੀਏ ਠੰਡੀ, ਸੁਗੰਧ ਕਹੀਏ ਸੁਗੰਧੀ ਵਾਲੀ, ਮੰਦ ਕਹੀਏ ਹੌਲੀ ਹੌਲੀ। ਹਾਂਜੀ, ਇਹ ਗਹਿਣਾ ਦੱਸਣ ਲੱਗੇ ਵੀ ਜਿਹੜਾ ਸੀਤਲ ਠੰਡੀ ਸੁਗੰਧ ਸੁਗੰਧੀ ਵਾਲੀ ਅਤੇ ਮੰਦ ਕਹੀਏ ਜਿਹੜਾ ਹੌਲੀ ਹੌਲੀ ਚੱਲਣਾ ਹੈ ਨਾ, ਭੂਖਣ ਪਰਭੰਜਨ, ਇਹ ਜਿਹੜਾ ਪਰਭੰਜਨ ਭਾਵ ਹਵਾ ਦਾ, ਕੋ ਕਹੀਏ ਹਵਾ ਦਾ, ਭੂਖਣ ਕਹੀਏ ਗਹਿਣਾ, ਭਾਵ ਜਿਹੜੀ ਹਵਾ ਨਾ ਇਹਨਾਂ ਤਿੰਨਾਂ ਗੱਲਾਂ ਕਰਕੇ ਬੜੀ ਸੋਭਾ ਪਾਉਂਦੀ ਆ। ਜੇ ਹਵਾ ਠੰਡੀ ਹੋਵੇ ਫਿਰ ਸੁਗੰਧੀ ਵਾਲੀ ਹੋਵੇ ਖੁਸ਼ਬੂਦਾਰ, ਹੌਲੀ ਹੌਲੀ ਚੱਲੇ ਤਾਂ ਉਹਦਾ ਹਵਾ ਦਾ ਗਹਿਣਾ ਵੀ ਅਤੇ ਸੋਹਣੀ ਵੀ ਲੱਗਦੀ, ਸੋਭਾ ਵੀ ਪਾਉਂਦੀ। ਜੇ ਹੁਣ ਹਵਾ ਆਵੇ ਤੇਜ਼ ਬਦਬੂ ਵਾਲੀ ਅਤੇ ਗਰਮ, ਜਿਵੇਂ ਗਰਮੀਆਂ 'ਚ ਆਉਂਦੀ ਨਾ ਜੇਠ ਹਾੜ 'ਚ, ਉਹ ਕੋਈ ਗਹਿਣਾ ਨਹੀਂ ਹੁੰਦਾ ਹਵਾ ਦਾ, ਉਹ ਤਾਂ ਅੱਗ ਹੀ ਲਾਉਂਦੀ। ਅਤੇ ਜੇ ਅੱਸੂ ਦੇ ਮਹੀਨਿਆਂ ਦੇ ਵਿੱਚ, ਹਾਂਜੀ, ਜਾਂ ਫਿਰ ਸਾਉਣ ਹਾੜ ਸਾਉਣ 'ਚ ਜਾਂ ਜੇਠ 'ਚ ਵੀ ਹੌਲੀ ਆਵੇ, ਸੁਗੰਧੀ ਵਾਲੀ ਆਵੇ, ਠੰਡੀ ਆਵੇ, ਅਤੇ ਉਹ ਫਿਰ ਹਵਾ ਬੜੀ ਸੋਹਣੀ ਲੱਗਦੀ। ਇਹ ਹਵਾ ਦਾ ਗਹਿਣਾ ਆ, ਤਿੰਨ ਗੁਣ, ਠੰਡੀ ਹੋਣਾ, ਸੁਗੰਧੀ ਵਾਲੀ ਹੋਣਾ, ਅਤੇ ਹੌਲੀ ਹੌਲੀ ਚੱਲਣਾ, ਇਹ ਭੂਕਣ ਕੋਈ ਗਹਿਣਾ ਵਾ, ਪ੍ਰਭੰਜਨ ਕੋ ਹਵਾ ਦਾ, ਪ੍ਰਭੰਜਨ ਨਾਮ ਹਵਾ ਦਾ। ਧਰਮ ਸਵਾ ਜਸ ਬਾਣੀ ਮੌਨ ਕੋ ਵਿਚਾਰੀ ਹੈ। ਫਿਰ ਧਰਮੀ ਮਨੁੱਖ ਸਵੈ ਸਵੈ ਜਸ ਗਈ, ਆਪਣੀ ਜਸ ਵਾਲੀ ਬਾਣੀ ਨੂੰ ਸੁਣ ਕੇ ਜਿਹੜਾ ਕਹਿੰਦੇ ਹੈ ਉਹ ਮੌਨ ਕਹੀਏ ਚੁੱਪ ਧਾਰਨ ਕਰਕੇ ਰਹਿੰਦਾ। ਧਰਮ ਸਵੈ ਜਸ ਬਾਣੀ ਮੌਨ ਕੇ ਵਿਚਾਰੀ ਹੈ। ਮਹਾਤਮਾ ਜਿਨ੍ਹਾਂ ਨੇ ਵਿਚਾਰੀ ਕਹੀਏ ਵਿਚਾਰਨਾ ਕੀਤਾ ਹੈ ਕਿ ਧਰਮੀ ਮਨੁੱਖਾਂ ਦਾ ਕਹਿਣਾ ਹੈ ਕਿ ਉਹ ਆਪਣੇ ਜਸ ਦੀ ਬਾਣੀ ਸੁਣ ਕੇ ਹੰਕਾਰ ਦੇ ਸਹਿਜ ਨਹੀਂ ਹੁੰਦਾ। ਠੀਕ ਹੈ ਜੀ, ਬਹੁਤ ਵੱਡੀ ਸਿੱਖਿਆ ਦੇ ਰਹੇ ਆ ਕਬਿੱਤ ਦੇ ਰਾਹੀਂ। ਮੌਨ ਧਾਰਨ ਕਰ ਲੈਣਾ ਉਹ ਮਨੁੱਖ ਅਧਿਆਤਮਿਕ ਗਿਆਨ ਦੇ ਵਿਚਾਰਵਾਨ ਹੈ। ਠੀਕ ਹੈ ਜੀ, ਜਿਹੜੇ ਮੌਨ ਧਾਰਨ ਕਰ ਲੈਂਦੇ ਹਨ ਉਹ ਮਨੁੱਖ ਅਧਿਆਤਮਿਕ ਵਾਦੀ ਆ, ਗਿਆਨ ਦੇ ਵਿਚਾਰਵਾਨ ਆ। ਉਹ ਧਰਮ ਸਵੈ ਜਸ ਬਾਣੀ, ਧਾਰਮਿਕ ਕੰਮ ਕਰਕੇ, ਧਰਮਿਕ ਕਮਾ ਕੇ ਕੋਈ ਧਾਰਮਿਕ ਕੰਮ ਕਰ ਲਈਏ, ਉਹ ਧਾਰਮਿਕ ਕੰਮ ਕਰਕੇ ਜੋ ਫਿਰ ਜਿਹੜਾ ਮੌਨ ਮੌਨ ਚੁੱਪ ਕਰ ਧਾਰ ਲੈਣੀ ਹੈ ਨਾ, ਇਹੀ ਆਪਣੀ ਸਵੈ ਜਸ, ਇਹੀ ਆਪਣਾ ਜਸ ਹੁੰਦਾ, ਚੁੱਪ ਰਹਿਣ ਵਿੱਚ ਆਪਣਾ ਜਸ ਹੈ। ਇਹ ਨਹੀਂ ਵੀ ਧਰਮ ਦਾ ਕੰਮ ਕਰਕੇ ਰੌਲੇ ਪਾ ਦੇਣਾ। ਠੀਕ ਹੈ ਜੀ, ਇਹ ਕੋਈ ਸਿਆਣਪ ਨਹੀਂ ਹੈ। ਸਵੈ ਜਸ ਨੂੰ ਆਪਣਾ ਜਸ ਨੂੰ ਜਸਦਾ, ਆਪਣਾ ਜਸ ਜਿਹੜਾ ਵਾ ਕੋਈ ਧਰਮ ਦਾ ਕੰਮ ਕਰਕੇ, ਹਾਂਜੀ, ਅਤੇ ਇਹ ਸਾਰਿਆਂ ਨੇ ਗਹਿਣਾ ਦੱਸ ਰਹੇ ਕਬਿੱਤ ਵਿੱਚ ਵੀ ਧਰਮ ਧਰਮ ਧੁਰਮ ਘੁੰਮਾ ਕੇ ਕੋਈ ਧਾਰਮਿਕ ਕੰਮ ਕਰਕੇ ਨਾ ਤੇ ਸਵੈ ਜਸ ਜਿਹੜੀ ਆਪਣਾ ਜਸ ਹਾਂਜੀ ਆਪਣਾ ਜਸ ਕਿਹਦੇ ਵਿੱਚ ਆ ਕਿ ਆਪਣੀ ਜਿਹੜੀ ਬਾਣੀ ਹੈ ਨਾ ਉਹ ਬਾਣੀ ਦੇ ਮੌਨ ਧਾਰ ਲਈ ਉਹ ਮੌਨ ਦੇ ਧਾਰਨ ਕਰਕੇ ਹੀ ਜਿਹੜਾ ਆਪਣਾ ਸਵੈ ਜਸ ਹੈ ਆਪਣਾ ਜਸ ਆ ਰੌਲਾ ਨਾ ਪਾਵੇ ਮੈਂ ਆਹ ਕੰਮ ਕੀਤਾ ਇਹਦੇ ਵਿੱਚ ਫਿਰ ਉਹਦੀ ਕੋਈ ਵਡਿਆਈ ਨਹੀਂ ਕਿਉਂਕਿ ਜਿਹੜਾ ਮਨੁੱਖ ਧਰਮੀ ਆ ਉਸਨੂੰ ਲੋਕ ਕਹਿਣਗੇ ਬੜਾ ਧਰਮੀ ਹੈ ਅਤੇ ਉਹਦਾ ਸ੍ਰੇਸ਼ਟ ਜਸ ਕਰੀ ਜਾਣ ਆਪਣੇ ਮੂੰਹ ਨਾ ਕਹੇ ਉਸਦਾ ਗਹਿਣਾ ਚੋਪੀ ਹੈ ਮੌਣ ਕੇ ਵਿਚਾਰੀ ਹੈ ਹਾਂਜੀ ਮੌਣ ਆ ਚੁੱਪ ਜਿਹੜਾ ਰਹਿਣਾ ਨਾ ਵੀ ਇਹ ਇਹੀ ਵਿਚਾਰ ਚੰਗੀ ਆ ਧਰਮ ਸਵੈ ਜਸ ਬਾਣੀ ਧਾਰਮਿਕ ਕੰਮ ਕਰਕੇ ਆਪਣੀ ਜਿਹੜੀ ਬਾਣੀ ਆ ਅਤੇ ਉਹਦੇ 'ਤੇ ਮੌਨ ਚੋਪੀ ਧਾਰਨ ਕਰੇ ਅਤੇ ਸਵੈ ਜਸ ਆਪਣਾ ਸੁਣ ਕੇ ਵੀ ਚੋਪੀ ਧਾਰਨ ਕਰੇ ਇਹਦੇ ਵਿੱਚ ਹੀ ਆਪਣਾ ਜਸ ਆ ਇਹ ਜਿਹੜੇ ਵਿਦਵਾਨ ਜਾਣ ਉਹਨਾਂ ਨੇ ਗੱਲ ਵਿਚਾਰੀ ਆ ਮਹਾਤਮਾ ਲੋਕਾਂ ਨੇ ਗੱਲ ਵਿਚਾਰੀ ਆ ਇਸ ਤਰ੍ਹਾਂ ਤੁਸੀਂ ਸਮਝ ਲੈਣਾ ਖੇਮਾ ਤਪ ਧਾਰੀ ਵਿਦਿਆ ਵਿਪਰ ਕੋ ਉਚਾਰੀ ਹੁਣ ਤਪ ਧਾਰੀ ਦਾ ਗਹਿਣਾ ਕੀ ਕਹਿੰਦੇ ਜਿਹੜਾ ਤਪ ਧਾਰੀ ਤਪ ਨੂੰ ਧਾਰਨ ਕਰਨ ਵਾਲਾ ਪਾਪ ਤਪੱਸਿਆ ਨੂੰ ਧਾਰਨ ਕਰਨ ਵਾਲੇ ਦਾ ਗਹਿਣਾ ਹੈ ਖੇਮਾ ਕਿਉਂਕਿ ਜੇਕਰ ਉਹ ਤਪ ਕਰਕੇ ਕਿਸੇ ਨੂੰ ਸਰਾਪ ਦੇ ਦਿੱਤਾ ਤਾਂ ਸਾਰਾ ਤਪ ਨਸ਼ਟ ਹੋ ਜਾਵੇਗਾ ਅਤੇ ਉਹ ਖੇਮਾ ਸ਼ਕਤੀ ਰੱਖੇ ਦੁਰਵਾਸਾ ਵਾਂਗ ਜਾਣ ਬੁੱਝ ਬੁੱਝ ਕੇ ਜਿਹੜਾ ਉਹ ਨਾ ਦੇਵੇ ਸਰਾਪ ਨਹੀਂ ਤਾਂ ਫਿਰ ਸੁਦਰਸ਼ਨ ਚੱਕਰ ਤੋਂ ਛੁਟਕਾਰਾ ਨਹੀਂ ਹੁੰਦਾ ਇਸ ਵਾਸਤੇ ਤਪੱਸੀ ਦਾ ਗਹਿਣਾ ਕੀ ਆ ਖੇਮਾ ਖੇਮਾ ਤਾਪਧਾਰੀ ਤਾਪਤ ਨੂੰ ਧਾਰਨ ਕਰਨ ਵਾਲੇ ਦਾ ਗਹਿਣਾ ਖੇਮਾ ਵਿਦਿਆ ਵਿਪਰ ਕੋ ਉਜਾਰੀ ਅਤੇ ਵਿਪਰ ਕੋ ਵਿਪਰ ਦਾ ਬ੍ਰਾਹਮਣ ਦਾ ਗਹਿਣਾ ਕੀ ਆ ਵਿਦਿਆ ਜਿਹੜਾ ਹੈ ਵਿਦਿਆ ਦਾ ਉਚਾਰੀ ਕਹੀਏ ਉਚਾਰਨ ਕਰਨ ਭਾਵ ਬ੍ਰਾਹਮਣ ਵਿਦਿਆ ਤੋਂ ਬਿਨਾਂ ਸੋਭਾ ਨਹੀਂ ਪਾਉਂਦਾ ਵੇਦ ਪਾਠੀ ਵਿਪਰਾ ਠੀਕ ਹੈ ਜੀ ਜਨਮ ਜਾਏ ਅਤੇ ਸੂਦਰਾ ਸੰਸਕਾਰੀ ਅਤੇ ਜੋਤਮਾ ਵੇਦ ਪਾਠੀ ਵਿਪਰਾ ਜਿਹੜਾ ਵਿਪਰ ਹੈ ਨਾ ਉਹ ਵੇਦ ਪਾਠੀ ਹੋਵੇ ਵੇਦ ਪਾਠੀ ਹੋਵੇ ਅਤੇ ਵਿਦਿਆ ਦਾ ਪੂਰਾ ਮਾਹਰ ਹੋਵੇ ਵਿਦਿਆ ਦਾ ਉਚਾਰੀ ਉਚਾਰਨ ਕਰਨਾ ਹੈ ਇਹ ਬ੍ਰਾਹਮਣ ਦਾ ਗਹਿਣਾ ਹੈ ਇਹ ਗਹਿਣਾ ਸ਼ਬਦ ਵਿੱਚ ਗਹਿਣੇ ਦੱਸਣ ਦੇ ਕਿਹਦਾ ਕੀ ਗਹਿਣਾ ਜਿਹੜਾ ਵਿਪਰ ਕੋ ਉਚਾਰੀ ਵਿਦਿਆ ਵਿਪਰ ਕੋ ਉਚਾਰੀ ਕਹਿੰਦੇ ਬ੍ਰਾਹਮਣ ਦਾ ਗਹਿਣਾ ਵਿਦਿਆ ਹੀ ਉਚਾਰੀ ਕੇ ਉਚਾਰਨ ਕੀਤਾ ਹੋਇਆ ਹੈ ਕਿ ਵਿਦਿਆ ਪੜ੍ਹਿਆ ਹੋਏ ਫਿਰ ਹੀ ਬ੍ਰਾਹਮਣ ਹੈ ਨਹੀਂ ਤਾਂ ਬ੍ਰਾਹਮਣ ਵਿਦਿਆ ਤੋਂ ਬਿਨਾਂ ਸੋਭਾ ਨਹੀਂ ਪਾਉਂਦੇ ਨਿੱਜ ਪਤ ਵਰਤ ਨਾਰੀ ਫਿਰ ਨਾਰੀ ਜਿਹੜੀ ਇਸਤਰੀ ਹੈ ਨਿੱਜ ਕਹੀਏ ਆਪਣੇ ਪਤ ਵਰਤ ਪਤੀ ਵਰਤਾ ਧਰਮ ਵਿੱਚ ਪਕਾ ਕੇ ਰਹਿਣ ਇਹ ਉਸਦਾ ਗਹਿਣਾ ਹੈ ਆਪ ਜਿਹੜੀ ਇਸਤਰੀ ਆ ਆਪਣੇ ਪਤੀ ਦੇ ਧਰਮ ਵਿੱਚ ਰਹੇ ਦੂਸਰਿਆਂ ਨੂੰ ਮਰਦਾਂ ਨੂੰ ਵੱਡਿਆਂ ਨੂੰ ਬਾਪ ਬਰਾਬਰ ਨੂੰ ਭਰਾ ਛੋਟਿਆਂ ਨੂੰ ਪੁੱਤਰ ਜਾਣੇ ਆਪਣੇ ਪਤੀ ਨੂੰ ਸਿਰਫ ਪਤੀ ਮੰਨੇ ਇਹ ਪਤੀ ਵਰਤਾ ਧਰਮ ਵਿੱਚ ਰਹਿਣਾ ਨਾਰੀ ਦਾ ਆਪਣੇ ਇਹੀ ਉਹਦਾ ਗਹਿਣਾ ਧਨ ਦਾਨ ਪਾਤਰ ਭਾਰੀ ਹੈ ਅਤੇ ਜੋ ਪਾਤਰ ਗਈਏ ਅਧਿਕਾਰੀ ਹੈ ਠੀਕ ਹੈ ਜੀ ਉਹ ਅਧਿਕਾਰੀ ਮਨੁੱਖ ਨੂੰ ਧਨ ਗਈਏ ਧਨ ਦਾ ਦਾਨ ਕਰ ਦੇਣਾ ਇਹ ਧਨ ਦਾ ਬੜਾ ਭਾਰੀ ਗਹਿਣਾ ਹੈ ਧਨ ਦਾ ਦਾਨ ਪਾਤਰ ਅਧਿਕਾਰੀ ਨੂੰ ਦੇਣਾ ਇਹ ਭਾਰੀ ਗਹਿਣਾ ਹੈ ਠੀਕ ਹੈ ਜੀ ਕਿਉਂਕਿ ਧਨ ਦਾ ਦਾਨ ਜੀ ਦੇ ਤੱਕ ਨਸ਼ੇੜੀ ਨੂੰ ਫਿਰ ਉਹ ਸ਼ਾਮਾਂ ਨੂੰ ਖਾ ਪੀ ਕੇ ਲੋਕਾਂ ਨੂੰ ਗਾਲਾਂ ਮੰਦਾ ਕਰੂਗਾ ਉਹ ਦਾਨ ਦਿੱਤਾ ਵੀ ਨਿਸਫਲ ਅਤੇ ਲੋਕਾਂ ਦੇ ਨਾਲ ਲੜਾਈ ਝਗੜੇ ਜਿਹੜਾ ਕਰੂਗਾ ਹੋਰ ਉਹਦਾ ਹੀ ਨਾਂ ਲੱਗੂਗਾ ਫਲਾਣੇ ਨੇ ਮਾਇਆ ਦਿੱਤੀ ਸੀ ਉਹਨੂੰ ਇਸ ਕਰਕੇ ਪਾਤਰ ਅਧਿਕਾਰੀ ਨੂੰ ਵੇਖ ਕੇ ਗਰੀਬ ਗੁਰਬੇ ਨੂੰ ਦੇਖ ਕੇ ਧਨ ਦਾ ਦਾਨ ਕਰਨਾ ਭਾਰੀ ਗਹਿਣਾ ਹੈ ਉਪਸਮ ਗਿਆਨੀ ਪੁੰਨ ਪੰਡਿਤ ਅਮਾਨੀ ਗਿਆਨੀ ਕਹੀਏ ਗਿਆਨਵਾਨ ਮਨੁੱਖ ਦਾ ਗਹਿਣਾ ਕੀ ਆ ਉਪਸਮ ਠੀਕ ਆ ਜੀ ਵਿਰਾਗ ਗਿਆਨੀ ਦਾ ਗਹਿਣਾ ਉਪਸਾਮੀ ਵੈਰਾਗੀ ਹੋਣਾ, ਵੈਰਾਗੀ ਹੋਵੇ ਇਹ ਗਿਆਨੀ ਦਾ ਗਹਿਣਾ। ਕੌਣ? ਪੰਡਿਤ ਅਮਨ। ਫਿਰ ਪੰਡਿਤ ਜਿਹੜਾ ਪੰਡਿਤ ਵਿਦਵਾਨ ਹੈ, ਵਿਦਵਾਨ ਪੁਰਖ ਦਾ ਕੀ ਕਹਿਣਾ ਹੈ ਕਿ ਉਹ ਅਮਾਨੀ ਹੋਵੇ, ਭਾਵ ਮਾਣ ਤੋਂ ਆਕੀਏ ਰਹਿਤ ਹੋਵੇ, ਮਾਨੀ ਨਾ ਹੋਵੇ ਮਾਣ ਤੋਂ ਰਹਿਤ ਹੋਵੇ, ਇਹ ਪੰਡਿਤ ਵਿਦਵਾਨ ਦਾ ਕਹਿਣਾ ਹੈ। ਐਵੇਂ ਲੋਕਾਂ ਨੂੰ ਢਾਟਾ ਮਾਰੇ ਮੈਂ ਪੰਡਿਤ ਵਿਦਵਾਨ ਹਾਂ, ਸਗੋਂ ਮਾਣ ਤੋਂ ਰਹਿਤ ਹੋਵੇ, ਹੰਕਾਰ ਨਾ ਕਰੇ। ਸੂਰ ਸੰਜਮ ਸਵੈਬਾਨੀ, ਸੂਰ ਕਹੀਏ ਸੂਰਮ, ਸੂਰਮੇ ਦਾ ਗਹਿਣਾ ਕੀ ਦੱਸਣ ਡੇ ਆ? ਕਹਿੰਦੇ ਸਵੈ ਬਾਣੀ, ਕਿਹੜੀ ਉਹਦੀ ਬਾਣੀ ਨਾ ਆਪਣੀ, ਹਾਂਜੀ ਉਹ ਬਾਣੀ ਦਾ ਸੰਜਮ ਰੱਖੇ, ਉਹ 'ਤੇ ਕੰਟਰੋਲ ਕਰੇ। ਸੂਰਮਾ ਸੰਜਮ, ਸੂਰਮੇ ਦਾ ਸੰਜਮ ਹੈ ਸਵੈ ਆਪਣੇ ਬਾਣੀ ਦੇ ਉੱਪਰ ਹੋਵੇ, ਭਾਵ ਆਪਣਾ ਬਾਲ ਕਿਸੇ ਨੂੰ ਜਨਾਉਣਾ ਨਹੀਂ, ਮੈਂ ਆਹ ਕਰ ਦੂੰ ਮੈਂ ਜੇ ਕਰ ਦੂੰ, ਬਾਅਦ ਵਿੱਚ ਹੋਵੇ ਕੱਖ ਨਾ, ਫਿਰ ਬੇਇੱਜ਼ਤੀ ਜ਼ਿਆਦਾ ਹੁੰਦੀ। ਸੂਰਮੇ ਦਾ ਸੰਜਮ ਕੀ ਆ? ਸਵੈ ਬਾਣੀ 'ਤੇ, ਸਵੈ ਬਾਣੀ 'ਤੇ ਉਹਦਾ ਸੰਜਮ ਹੋਵੇ, ਰੁਕਾਵਟ ਹੋਵੇ, ਕੰਟਰੋਲ ਹੋਵੇ, ਠੀਕ ਹੈ ਜੀ। ਉਹਦਾ ਇਹੀ ਕਹਿਣਾ ਆਪਣੀ ਬਾਣੀ 'ਤੇ ਸੰਜਮ ਰੱਖਣਾ, ਨਿਯਮ 'ਚ ਰਹਿਣਾ, ਬਹੁਤਾ ਨਾ ਬਗ ਬਗ ਕਰੇ, ਜੋ ਕਰਨਾ ਉਹ ਸੁਤੇ ਸਿੱਧੀ ਕਰੇ। ਨਰਪਤ ਨੀਤ ਪਿਆਰੀ ਹੈ, ਨਰਪਤ ਕਹੀਏ ਨਰਾਂ ਦਾ ਪਤੀ, ਜੋ ਰਾਜਾ ਰਾਜ ਦਾ ਕਹਿਣਾ ਇਹ ਹੈ ਕਿ ਉਹ ਕਿ ਉਸਨੂੰ ਜਿਹੜੀ ਨੀਤ ਨੀਤੀ ਰਾਜਨੀਤੀ ਹੈ ਉਹ ਪਿਆਰੀ ਲੱਗਦੀ ਹੋਵੇ। ਆਹ ਧਰਮ ਸ਼ਾਸਤਰ ਅਤੇ ਰਾਜਨੀਤੀ ਵਿੱਚ ਕੁਸ਼ਲ ਹੋਣਾ ਇਹ ਰਾਜਿਆਂ ਦਾ ਗਹਿਣਾ ਹੈ, ਰਾਜਨੀਤੀ ਧਰਮ ਨਰਪਤ ਨੀਤ ਪਿਆਰੀ ਹੈ। ਨਰਪਤ ਹੁੰਦਾ ਰਾਜਾ, ਹਾਂਜੀ, ਅਤੇ ਨੀਤੀ ਦਾ ਅਰਥ ਆ ਨੀਤੀ ਹੈ, ਠੀਕ ਹੈ ਜੀ। ਭਾਵ ਰਾਜੇ ਜਿਹੜਾ ਨਰਪਤ ਰਾਜਾ ਉਹਨੂੰ ਨੀਤੀ ਜਿਹੜੀ ਰਾਜਨੀਤੀ ਉਹੀ ਪਿਆਰੀ ਲੱਗਦੀ ਹੈ, ਇਹੀ ਉਸਦਾ ਗਹਿਣਾ ਹੈ। ਰਾਜੇ ਨੂੰ ਰਾਜਨੀਤੀ ਹੀ ਪਿਆਰੀ ਹੈ, ਜਿਹੜੀ ਰਾਜੇ ਨੂੰ ਰਾਜਨੀਤੀ ਪਿਆਰੀ ਹੋਣੀ ਇਹੀ ਉਹਦਾ ਗਹਿਣਾ ਹੈ। ਜੇ ਰਾਜਾ ਹੋਵੇ ਰਾਜਨੀਤੀ ਨਾਲ ਪਿਆਰ ਨਹੀਂ ਕਰਦਾ, ਫਿਰ ਉਹਦੇ ਕੋਲ ਗਹਿਣਾ ਗੁਣਾ ਕੋਈ ਨਹੀਂ, ਉਹ ਨੀਤੀ ਨਾਲ ਪ੍ਰੇਮ ਕਰੇ, ਇਹੀ ਰਾਜੇ ਦਾ ਗਹਿਣਾ ਆ, ਠੀਕ ਹੈ ਜੀ। ਜਾਂ ਨੀਤੀ ਦਾ ਅਰਥ ਨਿਆਂ ਵੀ ਹੁੰਦਾ ਕਿ ਰਾਜਾ ਨਿਆਂ ਦੇ ਨਾਲ ਪਿਆਰੇ ਪਿਆਰ ਨੀਤੀ ਨਿਆਂ ਨੂੰ ਪਿਆਰਾ ਜਾਣੇ, ਇਹ ਉਹਦਾ ਗਹਿਣਾ ਹੈ। ਇਹ ਤਾਂ ਕਲਕਾਤੀ ਰਾਜੇ ਮੋਹੀ, ਹਾਂਜੀ ਇਹ ਕਲਕਾਤੀ ਰਾਜੇ ਕਸਾਈ ਵਾਲਾ ਜਿਹੜਾ ਉਹ ਨੀਤੀ ਨਹੀਂ ਚੰਗੀ ਨਾ ਉਹ ਨਿਆਂ ਹੀ ਚੰਗਾ। ਦੇਹ ਕੋ ਪ੍ਰਧਾਨ ਦ੍ਰਿਗ ਮ੍ਰਿਤਤਾ ਮਹਾਨ ਜਗ, ਦੇਹ ਕਹੀਏ ਸਰੀਰ, ਕੋ ਕਹੀਏ ਦਾ, ਸਰੀਰ ਦਾ ਪ੍ਰਧਾਨ ਕਹੀਏ ਮੁੱਖ, ਸਰੀਰ ਦਾ ਜਿਹੜਾ ਮੁੱਖ ਗਹਿਣਾ ਕੀ ਆ? ਦ੍ਰਿਗ ਨੇਤਰ ਹਨ, ਭਾਵ ਜੇਕਰ ਨੇਤਰ ਨਾ ਹੋਣ ਤਾਂ ਸਰੀਰ ਕੰਧ ਦੇ ਸਮਾਨ ਹੈ, ਜਿਵੇਂ ਆਮ ਕਹਾਵਤ ਆ ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸਵਾਦ ਗਿਆ, ਠੀਕ ਹੈ ਜੀ। ਦੇਹ ਕੋ ਪ੍ਰਧਾਨ ਦ੍ਰਿਗ, ਸਾਰੀ ਦੇਹ ਦਾ ਪ੍ਰਧਾਨ ਮੁੱਖ ਗਹਿਣਾ ਕੀ ਆ? ਉਹ ਦ੍ਰਿਗ ਅੱਖਾਂ ਹਾਂ। ਮ੍ਰਿਦਤਾ ਮਹਾਨ ਜਗ, ਫਿਰ ਸਾਰੇ ਸੰਸਾਰ ਵਿੱਚ ਜਗ ਕਹੀਏ ਸਾਰੇ ਸੰਸਾਰ ਵਿੱਚ ਸਭ ਤੋਂ ਜਿਹੜਾ ਮਹਾਨ ਉੱਤਮ ਹੈ ਉਹ ਗਹਿਣਾ ਕੀ ਆ? ਮ੍ਰਿਦਤਾ, ਮ੍ਰਿਦਤਾ ਕਹੀਏ ਮਿਠਾਸ ਜ਼ਬਾਨ ਦੀ, ਕੋਮਲਤਾ ਨਿਮਰਤਾ, ਸਾਰੇ ਸੰਸਾਰ ਵਿੱਚ ਮਹਾਨ ਗਹਿਣਾ ਕੀ ਆ? ਮ੍ਰਿਦਤਾ ਨਿਮਰਤਾ ਕੋਮਲਤਾ, ਕੋਮਲ ਸੁਭਾਅ ਰੱਖਣਾ, ਨਿਮਰਤਾ ਰੱਖਣੀ, ਜ਼ਬਾਨ ਮਿੱਠੀ ਹੋਣੀ। ਜਿਸ ਨਿਮਰਤਾ ਕੋਮਲਤਾ ਕਰਕੇ ਵੇਖੋ ਅੱਗੇ ਦੱਸਣ ਹੀ ਲੱਗੇ ਆ ਵੀ ਮ੍ਰਿਦਤਾ ਮਹਾਨ ਜਗ, ਸੰਸਾਰ ਵਿੱਚ ਸਭ ਤੋਂ ਮਹਾਨ ਮ੍ਰਿਦਤਾ ਕੋਮਲਤਾ ਨਿਮਰਤਾ ਉਹ ਕਿਉਂ? ਭਗਵਾਨ ਪਾਤ ਪ੍ਰਿਗ ਬੰਦਨਾ ਹਮਾਰੀ ਹੈ, ਕਹਿੰਦੇ ਵੀ ਵੇਖੋ ਜਿਸ ਨਿਮਰਤਾ ਕੋਮਲਤਾ ਕਰਕੇ ਭਗਵਾਨ ਜਿਹੜੇ ਨਾ ਵਿਸ਼ਨੂੰ ਜੀ ਉਹਨਾਂ ਨੇ ਵੇਖੋ ਪਾਦ ਜਿਹੜਾ ਚਰਨ ਆ ਪ੍ਰੇਗ ਕਹੀਏ ਪ੍ਰਿੰਗੋ ਰਿਖੀ ਦਾ, ਹਾਂਜੀ ਅਤੇ ਉਹ ਚਿੰਨ ਆਪਣੀ ਵੱਖੀ ਵਿੱਚ ਅੰਗੀਕਾਰ ਕਰ ਲਿਆ ਸੀ। ਭਾਵ ਭਾਦ ਭਾ ਪਾਦ ਪ੍ਰੇਗ ਪ੍ਰਿਗ ਪ੍ਰੇਗੂ ਰਿਹੀ ਦਾ ਜੋ ਪਰਸ਼ੁਰਾਮ ਦੇ ਪਿਤਾ ਜੀ ਸਨ ਪ੍ਰਿਗੂ ਰਿਹੀ ਜੀ, ਅਤੇ ਉਹਨਾਂ ਨੇ ਜਦੋਂ ਜਿਹੜਾ ਪਾਦ ਉਹਨਾਂ ਦੇ ਚਰਨ ਲੱਤ ਮਾਰੀ ਸੀ ਵੱਖੀ ਵਿੱਚ ਭਗਵਾਨ ਜੀ ਦੇ, ਤਾਂ ਉਹ ਧਾਰਨ ਕਰ ਲਈ ਸੀ ਨਿਮਰਤਾ ਕਰਕੇ, ਅੱਗੋਂ ਕੁਝ ਨਹੀਂ ਸੀ ਗਿਆ। ਕਹਿੰਦੇ ਐਸੇ ਭਗਵਾਨ ਜੀ ਨੂੰ ਜਿਨ੍ਹਾਂ ਨੇ ਪਾਦ ਚਰਨ ਪ੍ਰਿਗੂ ਰਿਹੀ ਦਾ ਆਪਣੀ ਵੱਖੀ ਵਿੱਚ ਧਾਰਨ ਕਰ ਲਿਆ, ਅੰਗੀਕਾਰ ਕਰ ਲਿਆ ਵਾ ਨਿਮਰਤਾ ਕਰਕੇ, ਵੰਦਨਾ ਹਮਾਰੀ ਹੈ, ਉਸ ਭਗਵਾਨ ਨੂੰ ਕਵੀ ਸਾਹਿਬ ਜੀ ਕਹਿੰਦੇ ਸਾਡੀ ਵੰਦਨਾ ਹੈ, ਨਮਸਕਾਰ ਹੈ। ਕਿਉਂਕਿ ਉਹ ਜਿਹੜਾ ਪ੍ਰਸੰਗ ਆ ਉੱਥੇ ਮਹਾਭਾਰਤ ਵਿੱਚ ਲਿਖਿਆ ਵੀ ਇੱਕ ਵਾਰ ਦੀ ਗੱਲ ਹੈ ਵੀ ਬ੍ਰਹਮਾ ਜਿਹੜਾ ਸੀ ਉਹ ਰੁਦਰ ਦਾ ਜੱਗ ਕਰਵਾ ਰਿਹਾ ਸੀ ਸ਼ਿਵ ਜੀ ਦਾ, ਉੱਥੇ ਇਕੱਠੀਆਂ ਹੋਈਆਂ ਦੇਵਤਿਆਂ ਦੀਆਂ ਇਸਤਰੀਆਂ ਅਤੇ ਕੰਨਿਆਂ ਨੂੰ ਦੇਖ ਕੇ ਬ੍ਰਹਮਾ ਦਾ ਜਿਹੜਾ ਵੀਰ ਜੋ ਪਤ ਹੋ ਗਿਆ, ਪਤਨ ਹੋ ਗਿਆ, ਜਿਸ ਨੂੰ ਸੂਰਜ ਨੇ ਇਕੱਠਾ ਕਰਕੇ ਅੰਗਣ ਵਿੱਚ ਹਵਨ ਕੀਤਾ, ਅੱਗ ਵਿੱਚ ਉਸ ਤੋਂ ਤਿੰਨ ਬਾਲਕ ਪੈਦਾ ਹੋਏ। ਸੁੰਦਰ ਬਾਲਕਾਂ ਨੂੰ ਦੇਖ ਕੇ ਜਿਹੜਾ ਸ਼ਿਵ ਜੀ ਅਗਨੀ ਅਤੇ ਬ੍ਰਹਮਾ ਦਾ ਹੀ ਜੀ ਲਲਚਾਇਆ, ਪਰ ਹਰੇਕ ਨੇ ਆਪਣੇ ਬਣਾਉਣੇ ਚਾਹੇ, ਠੀਕ ਹੈ ਜੀ। ਹੋਰ ਦੇਵਤਿਆਂ ਨੇ ਵਿੱਚ ਪੈ ਕੇ ਝਗੜਾ ਨਿਬੇੜਿਆ ਅਤੇ ਤਿੰਨਾਂ ਨੂੰ ਇੱਕ ਇੱਕ ਵੰਡ ਦਿੱਤਾ, ਸ਼ਿਵ ਜੀ ਨੂੰ ਵੀ, ਅਗਨੀ ਦੇਵਤੇ ਨੂੰ ਅਤੇ ਬ੍ਰਹਮਾ ਨੂੰ, ਕਿਉਂਕਿ ਤਿੰਨਾਂ ਦਾ ਹਿੱਸਾ ਸੀ ਇਹਦੇ ਵਿੱਚ। ਸ਼ਿਵ ਦੇ ਹਿੱਸੇ ਜਿਹੜਾ ਪ੍ਰਿੰਗੂ ਅਤੇ ਅਗਨੀ ਦੇ ਹਿੱਸੇ ਅੰਗਰਾ ਆ ਗਿਆ ਅਤੇ ਬ੍ਰਹਮਾ ਨੂੰ ਕਵੀ ਸ਼ੁਕਰ ਮਿਲਿਆ। ਇਹ ਤਿੰਨ ਪੁੱਤਰ ਹੋਏ ਸੀ ਪ੍ਰਿੰਗੂ ਸ਼ੁਕਰ ਅਤੇ ਅੰਗਰਾ। ਅਗਨੀ ਨੂੰ ਮਿਲ ਗਿਆ ਅੰਗਰਾ, ਬ੍ਰਹਮਾ ਨੂੰ ਮਿਲ ਗਿਆ ਸ਼ੁਕਰ, ਸ਼ਿਵ ਜੀ ਦੇ ਹਿੱਸੇ ਪ੍ਰਿੰਗੂ ਆ। ਪ੍ਰਿੰਗ ਦਾ ਜ਼ਿਕਰ ਰਿਗਵੇਦ ਵਿੱਚ ਵੀ ਕਈ ਥਾਂ ਆਇਆ ਹੈ। ਮਨੂ ਸਿਮਰਤੀ ਦਾ ਜਿਹੜਾ ਕਰਤਾ ਇਹ ਵਿਦਵਾਨ ਹੈ, ਠੀਕ ਹੈ ਜੀ। ਭਾਰਗਵ ਵੰਸ਼ ਵੇ ਜਿਸ ਵਿੱਚ ਪਰਸ਼ੁਰਾਮ ਪ੍ਰਤਾਪੀ ਹੋਇਆ ਹੈ, ਉਹ ਇਹ ਇਸ ਪ੍ਰਿੰਗੂ ਤੋਂ ਚੱਲਿਆ, ਠੀਕ ਹੈ ਜੀ। ਦਕਸ਼ ਪ੍ਰਜਾਪਤ ਦਾ ਯੱਗ ਜਿਸ ਸ਼ਿਵ ਜੀ ਦਾ ਹਿੱਸਾ ਨਹੀਂ ਕੱਢਿਆ ਗਿਆ ਸੀ, ਉਹ ਪ੍ਰਿੰਗੂ ਨੇ ਕਰਾਇਆ ਸੀ। ਜਦ ਸ਼ਿਵ ਜੀ ਨੇ ਆ ਕੇ ਆਪਣੇ ਗੁਣਾਂ ਤੋਂ ਜੱਗ ਪ੍ਰਗਟ ਕਰਵਾਇਆ, ਤਦ ਪ੍ਰਿੰਗੂ ਜੀ ਦੀ ਵੀ ਦਾੜੀ ਪੁੱਟੀ ਗਈ ਸੀ। ਇਸ ਤਰ੍ਹਾਂ ਕਥਾ ਮਹਾਂਭਾਰਤ ਵਿੱਚ ਵੀ ਆਉਂਦੀ। ਪਦਮ ਪੁਰਾਣ ਵਿੱਚ ਕਥਾ ਕਿ ਇੱਕ ਵਾਰ ਸਾਰੇ ਦੇਖੀਆਂ ਨੇ ਸਭਾ ਕਰਕੇ ਨਿਰਣਾ ਕਰਨਾ ਚਾਹਿਆ ਕਿ ਵੇਖੋ ਜੀ, ਤਿੰਨ ਦੇਵਤੇ ਆ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇਹਨਾਂ ਵਿੱਚੋਂ ਨਿਮਰਤਾ ਵਾਲਾ ਅਤੇ ਪੂਜਨ ਜੋ ਕਿਹੜਾ, ਕੋਈ ਆਖੇ ਜਿਹੜਾ ਬ੍ਰਹਮਾ ਅਤੇ ਸ਼ਰਧਾ ਰੱਖਣ ਵਾਲਾ ਬ੍ਰਹਮਾ, ਕੋਈ ਆਖੇ ਸ਼ਿਵ ਜੀ, ਕੋਈ ਆਖੇ ਵਿਸ਼ਨੂੰ। ਫਿਰ ਪ੍ਰਿੰਗੂ ਰਿਹੀ ਨੇ ਆਖਿਆ ਕਿ ਮੈਂ ਪ੍ਰੀਖਿਆ ਕਰਕੇ ਇਹਦਾ ਫੈਸਲਾ ਕਰਾਂਗਾ ਕਿ ਕੌਣ ਨਿਮਰਤਾ ਵਾਲਾ ਅਤੇ ਕੌਣ ਪੂਜਣ ਯੋਗ ਹੈ। ਸਭ ਤੋਂ ਪਹਿਲਾਂ ਪ੍ਰਿੰਗੂ ਸ਼ਿਵ ਜੀ ਪਾਸ ਪਹੁੰਚਿਆ, ਅੱਗੇ ਪਾਰਵਤੀ ਨਾਲ ਚੋਜ ਬਿਲਾਸ ਕਰ ਰਹੇ ਸਨ। ਇਸ ਪੁਰ ਰਿਹੀ ਨੇ ਸਰਾਹ ਦਿੱਤਾ ਕਿ ਸ਼ਿਵ ਲੋਕ ਲਿੰਗ ਰੂਪ ਬਣ ਜਾਣ, ਤੂੰ ਉੱਥੇ ਰੰਗ ਰੌਲੀਆਂ ਮਾਰ ਰਿਹਾ ਤੂੰ ਲਿੰਗ ਰੂਪ ਹੀ ਬਣ ਜਾ। ਉੱਥੋਂ ਸ਼ਿਵ ਜੀ ਤਰਸੂਲ ਲੈ ਕੇ ਮਗਰ ਭੱਜੇ, ਜਿਸ ਕਰਕੇ ਪ੍ਰਿੰਗੂ ਰਿਹੀ ਵੀ ਉੱਥੋਂ ਭੱਜੇ ਅੱਗੇ ਲੱਗ, ਉੱਥੋਂ ਭੱਜ ਕੇ ਬ੍ਰਹਮਾ ਪਾਸ ਗਏ। ਉੱਥੇ ਵੀ ਪ੍ਰਿੰਗੂ ਰਿਹੀ ਦਾ ਮਾਣ ਮੂਣ ਨਹੀਂ ਹੋਇਆ ਅਤੇ ਇਸ ਲਈ ਬ੍ਰਹਮਾ ਨੂੰ ਪੂਜ ਪਦਵੀ ਤੋਂ ਖਾਰਜ ਕੀਤਾ, ਕਿਉਂਕਿ ਬ੍ਰਹਮਾ ਜਿਹੜੇ ਸਨ ਉਹ ਵੇਦਾਂ ਦੀਆਂ ਸੁਰਤੀਆਂ ਸੁਣ ਰਹੇ ਸਨ ਕੀਰਤਨ ਰੂਪ ਵਿੱਚ, ਅਤੇ ਇਹਨਾਂ ਦਾ ਮਾਣ ਸਨਮਾਨ ਨਾ ਕੀਤਾ ਅਤੇ ਕਹਿੰਦੇ ਵੀ ਇਹ ਕੀ ਸੁਰਤੀਆਂ ਸੁਣੀ ਜਾਂਦੇ ਤੁਸੀਂ, ਤੁਹਾਨੂੰ ਪਤਾ ਨਹੀਂ ਕੋਈ ਰਿਹੀ ਆਇਆ। ਫਿਰ ਉਹਨਾਂ ਨੂੰ ਗੁੱਸਾ ਆਇਆ ਸੀ, ਉਹਨੇ ਵੀ ਆਪਣਾ ਬ੍ਰਹਮਸਤਰ ਚਲਾਉਣ ਲੱਗੇ, ਇਹ ਉੱਥੋਂ ਭੱਜ ਗਿਆ ਪ੍ਰਿੰਗੂ ਰਿਹੀ। ਫਿਰ ਅੰਤ ਜਦੋਂ ਵਿਸ਼ਨੂੰ ਭਗਵਾਨ ਪਾਸ ਗਿਆ ਤਾਂ ਉਸ ਉੱਤੇ ਪਏ ਸਨ ਅਤੇ ਲਛਮੀ ਮਾਤਾ ਉਹਨਾਂ ਦੇ ਚਰਨ ਝਸ ਰਹੀ ਸੀ। ਜਦੋਂ ਲਛਮੀ ਮਾਤਾ ਝਸ ਰਹੀ ਚਰਨ, ਭਗਵਾਨ ਵਿਸ਼ਨੂੰ ਜੀ ਤਾਂ ਮਸਤੀ ਵਿੱਚ ਵਿਰਾਜਮਾਨ ਸਨ ਅਤੇ ਇਹ ਗੱਲ ਨੂੰ ਵੇਖ ਕੇ ਭੰਗੂ ਰਿਸ਼ੀ ਨੇ ਵਿਸ਼ਨੂੰ ਭਗਵਾਨ ਦੀ ਛਾਤੀ ਵਿੱਚ ਜਾ ਕੇ ਸਿੱਧੀ ਲੱਤ ਮਾਰ ਦਿੱਤੀ ਅਤੇ ਜਗਾਇਆ। ਕਹਿੰਦੇ ਮੈਂ ਤੁਹਾਡੇ ਸਾਹਮਣੇ ਆ, ਤੁਹਾਨੂੰ ਪਤਾ ਕੋਈ ਨਹੀਂ, ਤੁਹਾਡੇ ਪੁੱਤ ਨੂੰ ਕੋਈ ਮਿਲਣ ਆਇਆ, ਤੁਸੀਂ ਕਿੰਨੇ ਮਸਤ ਹੋਏ ਪਏ। ਫਿਰ ਵਿਸ਼ਨੂੰ ਭਗਵਾਨ ਨੇ ਕ੍ਰੋਧ ਕੋਈ ਨਹੀਂ ਕੀਤਾ, ਸਗੋਂ ਕ੍ਰੋਧ ਕਰਨ ਦੀ ਥਾਂ ਬੜੇ ਪ੍ਰੇਮ ਭਾਵ ਨਾਲ ਉਹਦਾ ਪੈਰ ਰਿਸ਼ੀ ਦਾ ਮਲਿਆ ਅਤੇ ਆਖਿਆ, ਮਹਾਰਾਜ ਸੰਤੋ, ਆਪ ਜੀ ਚਰਨ ਬੜੇ ਕੋਮਲ ਹੈ, ਤਪੱਸੀ ਵੀ ਹੋ, ਮਹਾਂਪੁਰਸ਼ ਹੋ, ਮੇਰਾ ਸਰੀਰ ਜੰਗ ਯੁੱਧ ਕਰਨੇ ਕਰਕੇ ਬੜਾ ਕਠੋਰ ਹੋਇਆ, ਤੁਸਾਂ ਨੇ ਮੇਰੇ ਲੱਤ ਮਾਰੀ ਆਪਣੇ ਚਰਨ ਨਾਲ ਵੱਖੀ ਦੇ ਵਿੱਚ ਛਾਤੀ 'ਤੇ, ਕਿਤੇ ਮੇਰੇ ਸਰੀਰ ਨਾਲ ਤੁਹਾਡੇ ਪੈਰਾਂ ਨੂੰ ਸਾਟੀ ਨਾ ਵੱਜੀ ਹੋਵੇ, ਇਸ ਲਈ ਮੈਂ ਤੁਹਾਡਾ ਪੈਰ ਮਲਦਾ, ਮੈਨੂੰ ਮਾਫ਼ ਕਰੋ, ਮੈਂ ਤੁਹਾਡੇ ਆਇਆਂ ਦਾ ਸਤਿਕਾਰ ਨਹੀਂ ਕੀਤਾ, ਮੇਰੀ ਗਲਤੀ ਸੀ, ਮੈਂ ਲੱਤ ਜੋਗਾ ਹੀ ਸੀ, ਚੰਗਾ ਹੀ ਕੀਤਾ ਮਾਰ ਕੇ। ਤਦ ਜਦੋਂ ਇਹਨੇ ਬਚਨ ਕਹੇ ਨਾ, ਭਗਵਾਨ ਨੇ ਉਸਦੇ ਬੇਨਤੀ ਕਰਨ ਤੋਂ ਜਿਹੜੇ ਆ ਇਹਨੇ ਬਚਨ ਕਹੇ ਨਿਮਰਤਾ ਨਾਲ ਢਹਿ ਗਿਆ। ਰਿੰਗੂ ਰਹੀ ਕਹਿੰਦਾ, ਧੰਨੋ ਮਹਾਂਪੁਰਾ ਸੰਤ ਜੀ, ਪਰਮੇਸ਼ਰ ਜੀ, ਤੁਸੀਂ ਧੰਨੋ ਜਿਨ੍ਹਾਂ ਨੇ ਲੱਤ ਖਾ ਕੇ ਵੀ ਜਰ ਲਈ। ਮੇਰੀ ਬੇਨਤੀ ਆ ਕਿ ਤੁਸੀਂ ਇਹ ਕਿਰਪਾ ਕਰ ਦਿਓ ਵੀ ਜਦੋਂ ਵੀ ਤੁਸੀਂ ਕੋਈ ਅਵਤਾਰ ਧਾਰਨ ਕਰੋ, ਇਹ ਜਿਹੜਾ ਨਿਸ਼ਾਨ ਆ ਨਾ ਮੇਰੀ ਚਰਨ ਦਾ, ਇਹ ਆਪਣੇ ਤੁਸੀਂ ਸਰੀਰ ਦੇ ਉੱਤੇ ਜ਼ਰੂਰ ਧਾਰਨ ਕਰੋ, ਇਹਨੂੰ ਪੱਕਾ ਹੀ ਰੱਖੋ। ਤਦ ਭਗਵਾਨ ਨੇ ਉਹਦੀ ਬੇਨਤੀ ਕਰਨ ਤੋਂ ਉਹਦੇ ਪੈਰ ਦਾ ਜਿਹੜਾ ਚਿੰਨ੍ਹ ਆ ਧਾਰਨ ਕੀਤਾ ਅਤੇ ਕਿਹਾ ਕਿ ਮੈਂ ਜੋ ਵੀ ਅਵਤਾਰ ਧਾਰਨ ਕਰੂੰਗਾ, ਸਭ ਅਵਤਾਰਾਂ ਵਿੱਚ ਤੁਹਾਡੇ ਚਰਨ ਦਾ ਚਿੰਨ੍ਹ ਮੇਰੀ ਵੱਖੀ ਦੇ ਵਿੱਚ ਹੋਏਗਾ। ਉਸ ਵੇਲੇ ਭ੍ਰਿੰਗੂ ਬੜਾ ਪ੍ਰਸੰਨ ਹੋਇਆ ਸੀ, ਮੱਥਾ ਟੇਕ ਕੇ ਝੁੱਕ ਕੇ ਮਾਫ਼ੀ ਮੰਗ ਕੇ ਭ੍ਰਿੰਗੂ ਨੇ ਮੁੜ ਕੇ ਰਿਖੀਆਂ ਨੂੰ ਫੈਸਲਾ ਸੁਣਾਇਆ ਕਿ ਵੇਖੋ, ਬ੍ਰਹਮਾ ਜੀ ਵੀ ਆਪਣੇ ਥਾਂ ਠੀਕ ਹੈ, ਵਿਸ਼ਨੂੰ ਜੀ, ਸ਼ਿਵ ਜੀ ਵੀ ਆਪਣੇ ਥਾਂ ਠੀਕ ਹੈ, ਪਰ ਭਾਈ ਪੂਜਨ ਯੋਗ ਤਾਂ ਵਿਸ਼ਨੂੰ ਭਗਵਾਨ ਹੀ ਹੈ, ਸਭ ਤੋਂ ਮਹਾਨ ਨਿਮਰਤਾ ਵਾਲੇ ਗੁਣੀ ਗਿਆਨੀ, ਤਕਰੀਬਨ ਸਭ ਸਰਬ ਕਲਾ ਸੰਪਾਨੀ ਹੈ ਵਿਸ਼ਨੂੰ ਭਗਵਾਨ ਜੀ, ਰੁਦਰ ਧਿਆਨ ਗਿਆਨ ਸਤਿਗੁਰ ਕੇ ਗਿਆਨ ਅਵਸਥਾ ਵਿੱਚ ਪੂਜਨੀਕ ਰਹਿੰਦੇ ਹੈ, ਇਸ ਕਰਕੇ ਵਿਸ਼ਨੂੰ ਭਗਵਾਨ ਹੀ ਸਾਰੇ ਦੇਵਤਿਆਂ ਵਿੱਚ ਪੂਜਣ ਯੋਗ ਹੈ। ਜਾਪ ਕੀਓ ਸਭ ਹੀ ਹਰ ਕੋ ਜਬ ਯੋਪ ਦੇ ਗਾਇਕ ਬਾਤ ਸੁਣਾਈ। ਅਤੇ ਕ੍ਰਿਸ਼ਨ ਅਵਤਾਰ ਵਿੱਚ ਬਚਨ ਜਿਹੜੇ ਆ ਦਸਮ ਪਿਤਾ ਮਹਾਰਾਜ ਜੀ ਦੇ ਆਉਂਦੇ ਆ, ਠੀਕ ਹੈ ਜੀ। ਅਤੇ ਇਸ ਤਰ੍ਹਾਂ ਇਹ ਜਿਹੜੀ ਸਾਖੀ ਵੀ ਪੁਰਾਣਾਂ ਦੇ ਵਿੱਚ ਆਉਂਦੀ ਹੈ, ਪੰਡਿਤ ਹਰਦਿਆਲ ਜੀ ਹੁਣ ਸਭ ਕੁਝ ਪੜ੍ਹੇ ਲਿਖੇ ਹੈ, ਜਿਸ ਕਰਕੇ ਉਹਨਾਂ ਨੇ ਇੱਥੇ ਤਰੀਕੇ ਨਾਲ ਜਿਹੜਾ ਗਹਿਣਾ ਦੱਸਿਆ, ਸਾਰਿਆਂ ਦਾ ਗਹਿਣਾ ਦੱਸਦੇ ਦੱਸਦੇ ਵੀ ਕਿਹੜੀ ਚੀਜ਼ ਦਾ ਕਿਹੜਾ ਕੀ ਗਹਿਣਾ ਹੈ, ਅਖੀਰੀ ਨਿਰਣਾ ਕੀਤਾ ਵੀ ਸਭ ਤੋਂ ਜਿਹੜਾ ਮਹਾਨ ਆ ਨਾ ਗਹਿਣਾ ਉਹ ਹੈ ਮ੍ਰਿਦਤਾ, ਕੋਮਲਤਾ, ਨਿਮਰਤਾ। ਕਿਉਂਕਿ ਕਹਿੰਦੇ ਜਿਸ ਭਗਵਾਨ ਵਿਸ਼ਨੂੰ ਜੀ ਨੇ ਪਾ ਜਿਹੜਾ ਪ੍ਰਿੰਗ ਰਿਸ਼ੀ ਦਾ ਪਾਦ ਚਰਨ ਸੀ ਆਪਣੀ ਵੱਖੀ ਵਿੱਚ ਹੀ ਧਾਰਨ ਕਰ ਲਿਆ ਸੀ, ਲੱਤ ਖਾ ਕੇ ਵੀ ਅੱਗੋਂ ਕੁਝ ਨਹੀਂ ਕਿਹਾ, ਐਸੇ ਨਿਮਰਤਾ ਕੋਮਲਤਾ ਵਾਲੇ ਭਗਵਾਨ ਜੀ ਨੂੰ ਵਿਸ਼ਨੂੰ ਜੀ ਨੂੰ ਕਹਿੰਦੇ ਬੰਦਨਾ ਹਮਾਰੀ ਸਾਡੀ ਨਮਸਕਾਰ ਆ। ਸਵਈਆ ਧਨਵਾਨ ਖਿਮਾ ਤ੍ਰਿਤ ਜਵਾਨ, ਧਨਵਾਨ ਕਹਿੰਦੇ ਧਨ ਵਾਲੇ ਮਨੁੱਖ ਦਾ ਗਹਿਣਾ ਖਿਮਾ ਹੈ, ਤਪੱਸਵੀ ਦਾ ਵੀ ਖਿਮਾ ਹੀ ਹੈ, ਅਤੇ ਧਨਵਾਨ ਧਨ ਵਾਲੇ ਪੁਰਸ਼ ਦਾ ਵੀ ਜਿਹੜਾ ਗਹਿਣਾ ਖਿਮਾ ਹੈ। ਤ੍ਰਿਤ ਜਵਾਨ ਅਤੇ ਜਿਹੜਾ ਕਹਿੰਦੇ ਜਵਾਨ ਪੁਰਸ਼ ਨੌਜਵਾਨ ਮਨੁੱਖ ਵਿੱਚ ਤ੍ਰਿਤ ਜਿਹੜੀ ਧੀਰਜਤਾ ਹੋਣੀ ਬੜੀ ਜ਼ਰੂਰੀ ਹੈ, ਜਵਾਨ ਦਾ ਧੀਰਜਤਾ ਰੱਖਣੀ ਗਹਿਣਾ ਹੁੰਦਾ, ਜੇ ਕਾਲਾ ਪਊਗਾ ਤਾਂ ਸੱਟ ਪਿੱਟ ਲਾ ਲਊ, ਕਿਸੇ ਨੂੰ ਮਾਰ ਮੋਰ ਦਊ, ਕੋਈ ਗੁੱਸੇ ਵਿੱਚ ਆ ਕੇ ਫਿਰ ਜੇਲ੍ਹਾਂ ਕੱਟਣੀਆਂ ਪੈ ਜਾਂਦੀਆਂ। ਹਾਂਜੀ, ਜਿਹੜਾ ਪੈਸੇ ਵਾਲਾ ਉਹ ਕਾਲਾ ਨਾ ਪਵੇ, ਐਂ ਖਿਵਾਂ ਵਾਲੀ ਬਿਰਤੀ ਹੋਵੇ ਭਲਮਾਨਸੀ ਵਾਲੀ, ਅਤੇ ਜਵਾਨ ਦਾ ਇਹ ਗਹਿਣਾ ਵੀ ਤ੍ਰਿਤ ਧੀਰਜਵਾਨ ਹੋਵੇ, ਧੀਰਜਤਾ ਰੱਖਣ ਵਾਲਾ ਹੋਵੇ, ਇਹ ਗਹਿਣਾ ਜਵਾਨ ਦਾ ਕਾਲਾ ਨਾ ਪਵੇ। ਤਵੀ ਸਰੁੱਤ ਮੌਨ ਕਵਾਕ ਨੇ ਜੇ ਜਸ ਦੇ, ਅਤੇ ਤਪੀ ਤਪੱਸਿਆ ਕਰਨ ਵਾਲੇ ਮਨੁੱਖ ਦਾ ਗਹਿਣਾ ਵੀ ਹੈ। ਨਿਜੈ ਜਸ ਦੇ, ਨਿਜੈ ਕਹੀਏ ਆਪਣੇ ਜਸ, ਅਤੇ ਕਵਾਕ ਖੋਟੇ ਬਚਨ ਬੋਲਣ ਜਾਂ ਸੁਣਨ ਵੱਲੋਂ ਆਪਣੇ ਜਿਹੜੇ ਸਰੋਤ ਕੰਨਾਂ ਉਹਨਾਂ ਕੰਨਾਂ ਨੂੰ ਮੌਨ ਕਹੀਏ, ਚੁੱਪ ਕਰ ਛੱਡਣ, ਭਾਵ ਕਿਸੇ ਨੂੰ ਛੋਟੇ ਖੋਟੇ ਬਚਨ ਕਹਿਣ ਅਤੇ ਆਪਣੇ ਜਸ ਦੇ ਬਚਨ ਸੁਣਨ ਵੱਲੋਂ ਆਪਣੇ ਕੰਨ ਬੰਦ ਕਰ ਲੈਣੇ, ਹੰਕਾਰ ਨਾ ਕਰਨਾ, ਇਹ ਤਵੀ ਦਾ ਗਹਿਣਾ ਹੈ। ਪਿਛੇ ਤਵੀ ਦਾ ਹੈ ਨਾ ਖੇਮਾ ਆਧਾਰੀ, ਹੁਣ ਇੱਥੇ ਫਿਰ ਦੁਬਾਰਾ ਉਹੀ ਗੱਲ ਦੱਸ ਰਹੇ ਆ। ਤਪੱਸਵੀ ਦੀ ਗੱਲ ਕਹਿੰਦੇ ਆ ਵੀ ਤਪੀ ਸੁਰਤ ਮੌਨ ਕਵਾਕ ਨਿਜੇ ਜਸਤੇ, ਵੀ ਤਪੀ ਦਾ ਇਹ ਗਹਿਣਾ ਹੈ ਨਾ, ਵੇਖੋ ਵੀ ਨਿਜੇ ਕੁਆਕ, ਜੇ ਉਹਨਾਂ ਨੂੰ ਕੋਈ ਕੁਆਕ ਖੋਟੇ ਬਚਨ ਕਹਿ ਦੇ, ਮਾੜੇ ਬਚਨ ਨਿੰਦਾ ਕਰ ਦੇ, ਸੋ ਸੁਣ ਕੇ ਵੀ ਮੌਨ ਕਹੀਏ ਚੁੱਪ ਹੀ ਰਹੇ। ਹਾਂਜੀ, ਅਤੇ ਕੁਆਕ ਉਹੀ ਕੁਆਕ ਹੁਣ ਅਤੇ ਨਿਜੇ ਜਸਤੇ, ਜਿਹੜਾ ਆਪਣਾ ਜਸ ਹੈ ਆਪਣੀ ਕਿਰਤੀ ਹੈ ਉਹ ਸਰੋਤ ਕਹੀਏ ਕੰਨਾਂ ਦੇ ਵਿੱਚ ਸੁਣ ਕੇ, ਅਤੇ ਬਹੁਤਾ ਸਮਾਉਣ ਨਾ ਤਾਂ ਵੀ ਮੌਨ ਕਹੀਏ ਚੁੱਪ ਹੀ ਲੈਣ, ਇਹਦੇ ਵਿੱਚ ਹੀ ਤਪੱਸਵੀ ਦਾ ਗਹਿਣਾ ਹੈ। ਇਹ ਤਪੱਸਵੀ ਦੀ ਵੱਡੀ ਵਡਿਆਈ ਹੈ। ਹਾਂਜੀ, ਧਨਾੜ ਨੂੰ ਖੇਮਾ, ਨੌਜਵਾਨ ਵਿੱਚ ਹੌਸਲਾ, ਤਪੱਸਵੀ ਵਿੱਚ ਨਿੰਦਾ, ਉਸਤਰ ਸੁਣ ਕੇ ਬਰਦਾਸ਼ਤ ਕਰਨ ਦੀ ਸਮਰੱਥਾ ਹੋਣੀ, ਇਹ ਤਿੰਨਾਂ ਦੇ ਸ਼ਿੰਗਾਰ ਦੇ ਸਾਧਨ ਹੈ। ਬੜਾ ਵੱਡੀ ਕਮਾਈ ਹੈ ਇਹਨਾਂ ਦੀ ਜੇ ਇੱਦਾਂ ਧਾਰਨ ਕਰਨ ਤੇ। ਪਰ ਕਾਮ ਕਰੇ ਸਵੈ ਧਰੇ ਧਰਮ, ਫਿਰ ਪਰ ਕਾਮ ਕਰੇ ਕਹਿੰਦੇ ਪਰ ਜਿਹੜਾ ਪਰਾਇਆ ਹੈ, ਦੂਜਾ ਹੈ, ਦੂਜੇ ਦੇ ਕੰਮ ਨੂੰ ਹਮੇਸ਼ਾ ਹੀ ਸਵਾਰ ਨਾ ਕਰੇ, ਦੂਜੇ ਦੇ ਕੰਮ ਨੂੰ ਸਵਾਰ ਦੇਵੇ ਸਵੈ ਧਰੇ ਧਰਮ, ਅਤੇ ਫਿਰ ਆਪਣੇ ਧਰਮ ਵਿੱਚ ਜ਼ਿੰਮੇਵਾਰੀ 'ਚ ਪ੍ਰਪੱਕ ਹੋ। ਠੀਕ ਹੈ ਜੀ, ਪਰ ਕਾਮ ਕਰੇ ਸਵੈ ਧਰੇ ਧਰਮ। ਹੁਣ ਇਹਦੇ ਵਿੱਚ ਇਹ ਦੱਸਣ ਲੱਗੇ ਆ ਵੀ ਜੋ ਪਰਾਏ ਅਥਵਾ ਗਰੀਬ ਗੁਰਬੇ ਦੇ ਕਾਮ ਕਰੇ, ਕੰਮ ਨੂੰ ਜਿਹੜਾ ਸਹਿ ਕੋਈ ਆਪਣਾ ਧਰਮ ਧਰੇ ਦੇ ਸਮਝ ਕੇ ਕਰੇ ਕਰ ਦਿੰਦਾ ਹੈ, ਪਰਾਏ ਦੇ ਕੰਮ ਨੂੰ ਕਰੇ ਕੀ ਸਵੈ ਧਰੇ ਧਰਮ, ਆਪ ਸਵੈ ਕੋਈ ਆਪਣਾ ਧਰਮ ਧਰੇ ਕਹੀਏ ਧਰ ਕੇ ਧਾਰਨ ਕਰਕੇ ਵੀ ਮੇਰਾ ਇਹ ਵੀ ਆਪਣਾ ਧਰਮ ਆ, ਵੀ ਦੂਜੇ ਦਾ ਕੰਮ ਸਵਾਰਨਾ ਇਸ ਤਰ੍ਹਾਂ ਜਿਹੜਾ ਕਰੇ ਕਰ ਦਿੰਦਾ ਹੈ। ਕਰ ਹੈ ਕਰਨਾ ਬ੍ਰਿਧ ਤੇ ਪਸਤੇ, ਫਿਰ ਬ੍ਰਿਧ ਜਿਹੜਾ ਫਿਰ ਕਰ ਹੈ ਕਰਨਾ, ਜਿਹੜਾ ਕਰਦਾ ਹੈ ਦਇਆ ਕਰਨਾ, ਦਇਆ ਤਰਸ ਕਰਦਾ ਹੈ ਕਿਹਨਾਂ ਦੇ, ਬ੍ਰਿਧ ਬੁੱਢੇ ਦੇ, ਬਜ਼ੁਰਗ ਦੇ, ਫਿਰ ਪਾਸ ਦੇ ਪਸ਼ੂ ਦੇ। ਹਾਂਜੀ, ਵੀ ਗਊ ਗਰੀਬ ਦੀ ਰੱਖਿਆ ਕਰਦਾ ਜੋ, ਪਰ ਖੇਦ ਸਹੇ ਨਾ ਸਹੇ ਪਰ ਖੇਦ, ਅਤੇ ਜੋ ਫਿਰ ਪਰ ਖੇਦ ਸਹੇ ਪਰਾਏ ਦੇ ਪਰ ਕਹੀਏ ਪਰਾਏ ਦੇ ਕਹੇ ਕੌੜੇ ਬਚਨ ਜਾਂ ਪਰਾਏ ਦਿੱਤੇ ਹੋਏ ਖੇਦ ਦੁੱਖ ਨੂੰ ਸਹੇ ਕਹੀਏ ਆਪ ਦੇ ਸਹੇ ਸਹਾਰ ਲੈਂਦਾ। ਆਖਿਆ ਪਰ ਖੇਦ ਸਹੇ ਪਰਾਇਆਂ ਦਾ ਜਿਹੜਾ ਦਿੱਤਾ ਹੋਇਆ ਖੇਦ ਦੁੱਖ ਨਾ ਉਹਨੂੰ ਸਹੇ ਸਹਿ ਲੈਂਦਾ ਸਹਾਰਦਾ, ਨਾ ਸਹੇ ਪਰ ਖੇਦ ਪਰੰਤੂ ਪਰਾਏ ਦੇ ਜਿਹੜੇ ਖੇਦ ਦੁੱਖ ਨੂੰ ਨਾ ਸਹੇ ਨਾ ਸਹਾਰ ਨਾ ਕਰੇ, ਨਾ ਸਹੇ ਪਰ ਖੇਦ ਪਰ ਕਹਿੰਦੇ ਵੀ ਪਰਾਏ ਦਾ ਦਿੱਤਾ ਦੁੱਖ ਆਪਣੇ ਉੱਪਰ ਸਹੇ ਸਹਾਰ ਲਵੇ, ਪਰ ਜਿਹੜਾ ਪਰਾਏ ਦੇ ਉੱਪਰ ਕੋਈ ਦੁੱਖ ਕੋਈ ਦਿੰਦਾ ਨਾ ਜ਼ੁਲਮ ਕਰਦਾ ਉਹਨੂੰ ਨਾ ਸਹੇ ਨਾ ਸਹਾਰੇ, ਭਾਵ ਯਥਾ ਸ਼ਕਤ ਉਸਦੀ ਮਦਦ ਕਰ ਦੇਵੇ, ਨਾ ਉੱਤੇ ਕਹਿਰ ਹੁੰਦਾ ਨਾ ਦੇਖੇ, ਜਿਵੇਂ ਗੁਰੂ ਸਾਹਿਬ ਕਿਸੇ ਉੱਤੇ ਕਹਿਰ ਹੁੰਦਾ ਨਹੀਂ ਦੇਖਦੇ ਰਹੇ, ਗੁਰੂ ਸਾਹਿਬ ਆਪਣੀ ਸ਼ਹੀਦੀ ਦੇਣ ਨੂੰ ਤਿਆਰ ਪਰ ਦੂਜਿਆਂ ਦਾ ਦੁੱਖ ਨਹੀਂ ਸਹਾਰ ਸਕਦੇ ਸਨ। ਯਥਾ ਸੁਖ ਮੋਦ ਅਗੈ ਤਰਸਤੇ, ਫਿਰ ਜੋ ਮਨੁੱਖ ਯਥਾ
ਕਹੀਏ ਜਿਹੋ ਜਿਹਾ ਸੁੱਖ ਪ੍ਰਾਪਤ ਹੈ ਯਥਾ ਯੋਗ ਜੈਸਾ ਮਿਲ ਰਿਹਾ ਜੈਸਾ ਸੁੱਖ ਪ੍ਰਾਪਤ ਹੋਇਆ ਮੋਦ ਕਹੀਏ ਉਸ ਵਿੱਚ ਹੀ ਮੋਦ ਪ੍ਰਸਾਂਜੇ ਦੇ ਰਹਿੰਦਾ ਅੱਗੇ ਤਰਸਤੀ ਅਤੇ ਹਮੇਸ਼ਾ ਅਗੇ ਅਗੇ ਕਹੀਏ ਪਾਪਾਂ ਪਾਪ ਪਾਪਾਂ ਤੋਂ ਤਰਸਦੇ ਵੀ ਡਰਦਾ ਰਹਿੰਦਾ ਕਬਹੂੰ ਕਰਤੇ ਨਾ ਸਤੇ ਦਸਤੇ ਫਿਰ ਜੇ ਮਨੁੱਖ ਆਪਣੇ ਦਸਤੇ ਕਹੀਏ ਹੱਥਾਂ ਨਾਲ ਕਬਹੂੰ ਕਹੀਏ ਕਦੇ ਵੀ ਸਦੇ ਕਹੀਏ ਚੋਰੀ ਨਹੀਂ ਕਰਦੇ ਕਹੀਏ ਕਰਦੇ ਫਿਰ ਜੋ ਆਪਣੇ ਹੱਥਾਂ ਨਾਲ ਕਦੇ ਵੀ ਚੋਰੀ ਨਹੀਂ ਕਰਦੇ ਹੱਸਦੇ ਹੱਸਦੇ ਸਵਰਗੇ ਵਸਦੇ ਐਸੇ ਗੁਣਾਂ ਵਾਲੇ ਮਨੁੱਖ ਹੱਸਦੇ ਹੱਸਦੇ ਕਹੀਏ ਹੱਸਦੇ ਹੱਸਦੇ ਸਵਰਗ ਕਹੀਏ ਸਵਰਗ ਵਿੱਚ ਵਸਦੇ ਕਹੀਏ ਵਸਦੇ ਆ ਵਸ ਜਾਂਦੇ ਠੀਕ ਹੈ ਜੀ ਉੱਪਰ ਇਸ ਬਈਏ ਜੇ ਦੱਸਿਆ ਵਾ ਵੀ ਧੰਨਵਾਨ ਬੰਦਾ ਖੇਮਾ ਰੱਖੇ ਜਵਾਨ ਬੰਦਾ ਹੌਸਲਾ ਰੱਖੇ ਤਪੱਸਵੀ ਜਿਹੜਾ ਆਪਣੇ ਜਸ ਨੂੰ ਸੁਣ ਕੇ ਕੰਨਾਂ ਦੀ ਸਰੋਤ ਗਈ ਕੰਨਾਂ ਵਿੱਚ ਉਛਲੇ ਨਾ ਅਤੇ ਕਵਾ ਖੋਟੇ ਬਚਨ ਨੂੰ ਕੰਨਾਂ ਵਿੱਚ ਸੁਣ ਕੇ ਜਿਹੜਾ ਫੇਰੀ ਉਛਲੇ ਨਾ ਦੋਵਾਂ ਸਮੇਂ ਵਿੱਚ ਮੌਨ ਕਹੀਏ ਚੁੱਪੀ ਧਾਨ ਕਰਕੇ ਰੱਖੇ ਇਹ ਉਹਦਾ ਗਹਿਣਾ ਹੈ ਫਿਰ ਕਹਿੰਦੇ ਆ ਵੀ ਪਰ ਕੰਮ ਕਰੇ ਜਿਹੜਾ ਪਰਾਇਆਂ ਦਾ ਕੰਮ ਕਰ ਦਿੰਦਾ ਸਵੈ ਧਰੇ ਧਰਮ ਅਤੇ ਆਪਣੇ ਧਰਮ ਨੂੰ ਆਪਣੇ ਧਰਮ ਧਾਰਨ ਕਰਦਾ ਜ਼ਿੰਮੇਵਾਰ ਬਣ ਕੇ ਅਤੇ ਇਸ ਤਰ੍ਹਾਂ ਵੀ ਅਰਥ ਵੀ ਜਿਹੜਾ ਸਵੈ ਆਪਣਾ ਧਰਮਾਂ ਕਹੀਏ ਧਰਮ ਧਰੇ ਕਹੀਏ ਧਾਰਨ ਕਰਕੇ ਅਤੇ ਪਰਾਏ ਦਾ ਕੰਮ ਕਰਦਾ ਵੀ ਮੇਰਾ ਇਹ ਧਰਮ ਹੀ ਹੈ ਧਾਰਨ ਕਰਨਾ ਚਾਹੀਦਾ ਕਿਸੇ ਦੀ ਮਦਦ ਕਰਨੀ ਚਾਹੀਦੀ ਅਤੇ ਕਰ ਹੈ ਕਰਨਾ ਫਿਰ ਜਿਹੜੇ ਕਰਦੇ ਆ ਕਰਨਾ ਦਇਆ ਤਰਸ ਬੁੱਢਿਆਂ 'ਤੇ ਪਸ 'ਤੇ ਪਸ਼ੂਆਂ 'ਤੇ ਗਊ ਗਰੀਬ 'ਤੇ ਪਰ ਖੇਤ ਸਹਿ ਪਰਾਏ ਨੂੰ ਦਿੱਤਾ ਹੋਇਆ ਦੁੱਖ ਵੀ ਆਪਣੇ ਸਹਾਰ ਲੈਂਦਾ ਨਾ ਸਹਿ ਖੇ ਪਰ ਖੇਤ ਪਰ ਜੇ ਕੋਈ ਪਰਾਏ ਨੂੰ ਖੇਤ ਕਹੀ ਦੁੱਖ ਦੇਵੇ ਤਾਂ ਉਹਨੂੰ ਨਹੀਂ ਸਹਿੰਦਾ ਨਹੀਂ ਸਹਾਰਦਾ ਅਤੇ ਇਹੋ ਜਿਹੜੇ ਪੁਰਸ਼ ਆ ਫਿਰ ਇਹੋ ਜਿਹੇ ਪੁਰਸ਼ ਵੀ ਯਥਾ ਸੁੱਖ ਜਿਸ ਤਰ੍ਹਾਂ ਦਾ ਪਰਮੇਸ਼ੁਰ ਨੇ ਸੁੱਖ ਦਿੱਤਾ ਉਹਦੇ ਵਿੱਚ ਮੋਦ ਕਈ ਖੁਸ਼ ਪ੍ਰਸੰਨ ਰਹਿੰਦੇ ਅੱਗੇ ਪਾਪਾਂ ਤੋਂ ਤਰਸਦੇ ਕਈ ਡਰਦੇ ਆ ਕਬਹੂੰ ਕਰਦੇ ਨਾ ਸਤੇ ਦੱਸਦੇ ਅਤੇ ਕਦੀ ਵੀ ਫਿਰ ਕਰਦੇ ਨਹੀਂ ਹੈ ਸਤੇ ਕਈ ਚੋਰੀ ਦੱਸਦੇ ਕਈ ਹੱਥਾਂ ਨਾਲ ਹੱਸਦੇ ਹੱਸਦੇ ਸਵਰਗੇ ਵਸਦੇ ਹੱਸਦੇ ਹੱਸਦੇ ਉਹ ਸਵਰਗੇ ਸਵਰਗ ਵਿੱਚ ਵਸਦੇ ਕਹੀਏ ਵਸ ਜਾਂਦੇ ਆ ਉਹਨਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਉਹ ਮਹਾਨ ਲੋਕ ਆ ਫਿਰ ਉਹ ਹੱਸਦੇ ਹੱਸਦੇ ਕਹੀਏ ਹਸੂੰ ਹਸੂੰ ਕਰਦੇ ਸਵਰਗੇ ਦੇਵਪੁਰੀ ਵਿੱਚ ਵਸਦੇ ਕਹੀਏ ਵਸ ਜਾਂਦੇ ਸਤੇ ਪਾੜ ਦਾ ਅਰਥ ਚੋਰੀ ਆ ਠੀਕ ਹੈ ਦਸਤੇ ਦਾ ਅਰਥ ਹੱਥਾਂ ਨਾਲ ਮਤਲਬ ਜੋ ਭਲੋ ਮਨੁੱਖ ਕਬਹੂੰ ਗਈ ਕਦੇ ਵੀ ਇਹਨਾਂ ਰੱਬ ਦੇ ਦਿੱਤੇ ਹੋਏ ਹੱਥਾਂ ਨਾਲ ਚੋਰੀ ਨਹੀਂ ਕਰਦੇ ਕਹੀਏ ਕਰਦੇ ਉਹ ਹੱਸਦੇ ਹੱਸਦੇ ਕਹੀਏ ਹਸੂੰ ਹਸੂੰ ਕਰਦੇ ਸਵਰਗਪੁਰੀ ਵਿੱਚ ਦੇਵਪੁਰੀ ਵਿੱਚ ਵਸਦੇ ਵਸ ਜਾਂਦੇ ਆ ਉੱਥੇ ਉਹ ਵਸਦੇ ਆ ਦੋਹਰਾ ਦੋਏ ਸਵਈਏ ਦੋਹਰੇ ਪਾਂਚ ਹੁਣ ਇਹ ਛੰਦ ਵਿੱਚ ਜੋ ਦੋਹਰੇ ਵਿੱਚ ਜੋ ਇਸ ਅਧਿਆਇ ਵਿੱਚ ਛੰਦ ਆਏ ਉਹਨਾਂ ਦੀ ਗਿਣਤੀ ਦੱਸਣਗੇ ਅਧਿਆਇ ਦੀ ਸਮਾਪਤੀ ਦੇ ਵਿੱਚ ਛੰਦਾਂ ਦੀ ਗਿਣਤੀ ਦੱਸ ਲੱਗੇ ਪੰਡਿਤ ਹਰਦਿਆਲ ਜੀ ਦੋਏ ਸਵਈਏ ਦੋਹਰੇ ਪੰਜ ਕਹਿੰਦੇ ਪੰਜ ਦੋਹਰੇ ਆਏ ਅਤੇ ਦੋ ਸਵਈਏ ਆਏ ਠੀਕ ਹੈ ਜੀ ਕਹਿੰਦੇ ਹੋ ਗਏ ਸੱਤ ਕਬੇਤਰ ਕਹਿਓ ਸੋਏ ਇੱਕ ਇੱਕ ਕਹਿੰਦੇ ਕਬੇਤ ਗਿਆ ਹੈ ਸ੍ਰੇਸ਼ਟ ਸੋ ਕਹੀਏ ਸ੍ਰੇਸ਼ਟ ਇੱਕ ਇੱਕ ਕਬੇਤ ਗਿਆ ਹੈ ਅਸ਼ਟ ਛੰਦ ਚਿਤ ਕਸ਼ਟ ਗੁਣ ਕਿੰਨੇ ਹੋ ਗਏ ਦੋ ਸਵਈਏ ਪੰਜ ਦੋਹਰੇ ਇੱਕ ਕਬੇਤ ਹੋ ਗਏ ਅੱਠ ਅਸ਼ਟ ਛੰਦ ਕਹਿੰਦੇ ਇਹ ਜਿਹੜੇ ਕੁੱਲ ਕਿੰਨੇ ਹੋ ਗਏ ਅਸ਼ਟ ਅੱਠ ਛੰਦ ਹੋਏ ਚਿੱਤ ਕਸ਼ਟ ਕੋ ਜੋ ਅੱਠੇ ਛੰਦੀ ਚਿੱਤ ਦੇ ਅਥਵਾ ਅੰਤ ਕਰਨ ਦੇ ਅਥਵਾ ਮਨ ਦੇ ਕਸ਼ਟ ਕੋ ਕਹੀਏ ਕਸ਼ਟ ਨੂੰ ਜਾਂ ਦੁੱਖ ਨੂੰ ਕਰ ਹੈ ਨਸ਼ਟ ਖਣੇਕ ਕਰਦੇ ਹਨ ਨਸ਼ਟ ਕਹੀਏ ਖਤਮ ਖਿਣੇਕ ਕਹੀਏ ਇੱਕ ਖਿਣ ਵਿੱਚ ਖਿਣ ਲਾਵਾਂ ਵਿੱਚੋਂ ਨਿਕਲ ਗਈ ਈੜੀ ਬਣ ਗਿਆ ਖਿਣ ਏਕ ਇੱਕ ਖਿਣ ਦੇ ਵਿੱਚ ਅੱਖ ਦੇ ਝਮੱਕੇ ਮਾਤਰ ਹੀ ਜਿਹੜੇ ਆ ਨਸ਼ਟ ਕਰ ਦਿੰਦੇ ਆ ਇਹ ਚਿੱਤ ਦੇ ਕਸ਼ਟ ਨੂੰ ਇਹ ਅੱਠੇ ਛੰਦ ਭਾਵ ਜੋ ਇਹਨਾਂ ਦੇ ਸਿਧਾਂਤ ਨੂੰ ਧਾਰਨ ਕਰਦਾ ਨਾ ਪੜ੍ਹ ਕੇ ਵਿਚਾਰ ਕਰਦਾ ਇਹਨਾਂ 'ਤੇ ਚੱਲਦਾ ਬਚਨਾਂ 'ਤੇ ਉਹਦੇ ਕਸ਼ਟ ਕੱਟੇ ਜਾਣਗੇ, ਕੱਟ ਦਿੰਦੇ ਆ ਇਹ ਅੱਠੇ ਛੰਦ। ਇਹ ਸ੍ਰੀ ਸਾਰ ਕਥਾਵਲੀ ਦਾਸ ਚਤੁਰਥ ਅਧਿਆਇ ਇਹਤੀ ਇਹਤ ਗਈ ਇੱਥੇ ਜੋ ਇਹ ਸ਼੍ਰੋਮਣੀ ਸੁਭਾਈ ਮਾਨ ਸਾਰ ਕਥਾਵਲੀ ਸਾਰ ਵੀ ਸ੍ਰੇਸ਼ਠ ਉਗਤੀਆਂ ਜੁਗਤੀਆਂ ਦੀ ਆਵਲੀ ਕੇ ਪੰਕਤੀਆਂ ਵਾਲਾ ਛੰਦਾਬੰਦੀ ਕਰਕੇ ਬਣਾਇਆ ਹੋਇਆ ਸਾਰ ਕਥਾਵਲੀ ਗ੍ਰੰਥ ਹੈ। ਇਸ ਦਾ ਤਾਸ ਕਹੀਏ ਇਸ ਦਾ ਜਾਂ ਤਿਸ ਦਾ ਚਤੁਰਥ ਚੌਥਾ ਜਿਹੜਾ ਅਧਿਆਇ ਹੈ ਇਹਦੀ ਕਹੀਏ ਇੱਥੇ ਸਮਾਪਤ ਹੁੰਦਾ ਹੈ। ਗਿਆਨ ਰੂਪਿਓ ਤਾਸ ਮੈਂ ਮਤਲਬ ਪ੍ਰਸ਼ਨ ਜਾਣ ਕੇ ਕਰਦੇ ਹੈ ਇਹ ਮਹਾਰਾਜ ਪੰਡਿਤ ਜੀ ਤੁਸੀਂ ਕੀ ਇਹਦੇ ਵਿੱਚ ਨਿਰੂਪਣ ਕੀਤਾ ਕਥਨ ਕੀਤਾ। ਕਹਿੰਦੇ ਹੈ ਭਾਈ ਤਾਸ ਮੈਂ ਇਸ ਵਿੱਚ ਜਾਂ ਇਸ ਚੌਥੇ ਅਧਿਆਇ ਦੇ ਵਿੱਚ ਜਿਹੜਾ ਕਹਿੰਦੇ ਗਿਆਨ ਦਾ ਨਿਰੂਪਿਓ ਕਹੀਏ ਮੈਂ ਨਿਰੂਪਣ ਕੀਤਾ ਕਥਨ ਕੀਤਾ ਵਾ ਬਹੁਤ ਗਿਆਨਮਈ ਵਚਨ ਦੱਸੇ ਹੈ ਕਵਿ ਹਰਦਾਲ ਸੁਭਾਏ। ਹਾਂਜੀ ਕਹਿੰਦੇ ਸੋ ਕਹੀਏ ਸ੍ਰੇਸ਼ਠ ਭਾਏ ਕਹੀਏ ਭਾਵਨਾ ਨਾਲ ਭਾਏ ਕਹੀਏ ਪ੍ਰੇਮ ਨਾਲ ਭਾਏ ਕਹੀਏ ਸ਼ਰਧਾ ਨਾਲ। ਸ੍ਰੇਸ਼ਠ ਭਾਵਨਾ ਭਾਵਨਾ ਸ਼ਰਧਾ ਪ੍ਰੇਮ ਦਿਨ ਨੂੰ ਧਾਰਨ ਕਰਕੇ ਕਵ ਮੈਂ ਕਵੀ ਹਰਦਿਆਲ ਜੀ ਨੇ ਜਿਹੜਾ ਹੈ ਇਹ ਤਾਸ ਮੈਂ ਇਸ ਵਿੱਚ ਚੌਥੇ ਅਧਿਆਏ ਦੇ ਵਿੱਚ ਗਿਆਨ ਦਾ ਨਿਰੂਪਣ ਕੀਤਾ ਹੈ। ਵਿਦਵਾਨ ਜਨੋ ਵਿਦਿਆਰਥੀ ਜਨੋ ਪੜ੍ਹ ਕੇ ਆਪ ਜੀ ਲਾਹਾ ਪ੍ਰਾਪਤ ਕਰ ਸਕਦੇ ਹੋ। ਇੱਥੇ ਜਿਹੜੀ ਹੈ ਉਹ ਸਮਾਪਤੀ ਹੁੰਦੀ ਹੈ ਚੌਥੇ ਅਧਿਆਏ ਦੀ। ਇਹ ਤਾਂ ਸ੍ਰੀ ਸਾਰ ਕਥਾਵਲੀ ਤਾਸ ਚਤੁਰਥ ਅਧਿਆਇ ਗਿਆਨ ਰੂਪਿਓ ਤਾਸ ਮੈਂ ਕਵਿ ਹਰਦਾਲ ਹਰਦਿਆਲ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।